ਪਰਾਗ ਗੁਰੂ ਗ੍ਰੰਥ ਸਾਹਿਬ ਦੁੱਧ ਬੰਦੋ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ
ਜਿਵਨ ਬਿਨਾ ਸੁਨ ਸੋਏ
ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਦਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰਤਾਰ ਦਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰਤਾਰ
ਸਤਨਾਮ ਸ੍ਰੀ ਵਾਹਿਗੁਰੂ ਜੀ ਅੜਲ ਬਿਸਰੇ ਦੇਸ਼ਨ ਕਾਲ ਸਭਾ ਸਦ ਜੀ ਸਵੈ ਮੁਸਕਾਨੇ ਸੁਖਦਾਨ ਹੇਰ ਤਿੰਨ ਤਿੰਨ ਵਿਦ ਤਵੈ ਇੰਦਰ ਜਾਲ ਕੀ ਰੀਤ ਜਗਤ ਪ੍ਰਪੰਚ ਜੋ ਹੋ ਅਸ ਪ੍ਰਕਾਰ ਲਖ ਦੇ ਸੁਦੀਪ ਅਵੰਚ ਜੋ ਅੜਲ ਬਿਸਰੇ ਦੇਸ਼ਨ ਕਾਲ ਸਭਾ ਸਦ ਜੀ ਸਵੈ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਪਰਮ ਸਨਮਾਨ ਤੇ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਹੋਈ ਹੈ ਜਿਸ ਦੇ ਸਦਕਾ ਸੰਧਿਆ ਦੇ ਸਮੇਂ ਦੇ ਅੰਦਰ ਸੁੰਦਰ ਦੀਵਾਨ ਸੱਜੇ ਹੋਏ ਨੇ। ਸਤਿਗੁਰਾਂ ਦੀ ਕਿਰਪਾ ਦੇ ਨਾਲ ਗੁਰੂ ਘਰ ਦੀ ਮਰਿਆਦਾ ਅਨੁਸਾਰ ਪਾਵਨ ਪਵਿੱਤਰ ਸ੍ਰੀ ਰਹਿਰਾ ਸਾਹਿਬ ਦੇ ਪਾਠ ਹੋਏ ਨੇ। ਉਪਰੰਤ ਸਤਿਗੁਰਾਂ ਨੇ ਸ੍ਰੀ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ ਅਤੇ ਹੁਣ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਕੌਂਤਕਾਂ ਦੀ ਜਿਹੜੀ ਰੜੀਵਾਰ ਕਥਾ ਚੱਲ ਰਹੀ ਹੈ, ਆਓ ਮਾਨਚਿਤ ਬਿਰਤੀ ਨੂੰ ਕਾਗਰ ਕਰਕੇ ਸਰਵਣ ਕਰੀਏ। ਕੱਲ ਆਪ ਜੀ ਨੇ ਸੁਣਿਆ ਸੀ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬੜੀ ਵੱਡੀ ਬਰਾਤ ਸੁਲਤਾਨਪੁਰ ਅਤੇ ਤਲਵੰਡੀ ਤੋਂ ਇਕੱਠੀ ਹੋ ਕਰਕੇ ਸ੍ਰੀ ਮੂਲ ਚੰਦ ਖੱਤਰੀ ਦੇ ਇਹਨਾਂ ਦੇ ਘਰ ਟਿਕਾਓ ਕੀਤਾ। ਬਰਾਤ ਨੇ ਸਤਿਗੁਰਾਂ ਦਾ ਵਿਆਹ ਹੋਇਆ ਹੈ ਅਤੇ ਜਿਹੜੀ ਬਰਾਤ ਹੈ ਉੱਥੇ ਹਾਲੇ ਬਿਰਾਜਮਾਨ ਹੈ। ਅੱਗੇ ਜਿਸ ਤਰ੍ਹਾਂ ਕਥਾ ਆ ਰਹੀ ਹੈ, ਆਓ ਮਨ ਚਿੱਤ ਨੂੰ ਇਕਾਗਰ ਕਰੀਏ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦੇ ਵਿੱਚ ਜੋੜੀਏ ਤੇ ਕਥਾ ਸੁਣ ਕੇ ਲਾਹੇ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ ਅੜਲ ਬਿਸਰੇ ਦੇਸ਼ਨ ਕਾਲ ਸਭਾ ਸਦ ਜੀ ਸਭਾ।
ਕੌਤਕ ਕਰਨ ਵਾਲੇ ਸਨ, ਤਮਾਸ਼ਬੀਨ ਸਨ, ਉਹਨਾਂ ਦੇ ਵਿੱਚ ਭਾਂਡੇ ਆਦਿਕ ਜਿਹੜੇ ਵਿਆਹਾਂ ਦੇ ਵਿੱਚ ਹਾਸ ਰਾਸ ਕਰਦੇ ਨੇ ਤੇ ਖੇਡਾਂ ਕਰਨ ਵਾਲੇ ਸਨ, ਉਹਨਾਂ ਨੂੰ ਵੇਖ ਕਰਕੇ ਜਿਹੜੇ ਜਿੰਨੇ ਵੀ ਸਭਾ ਦੇ ਵਿੱਚ ਬੈਠੇ ਹੋਏ ਸਨ ਉਹਨਾਂ ਨੂੰ ਉਹਨਾਂ ਦੀਆਂ ਖੇਡਾਂ ਵੇਖ ਕਰਕੇ ਦੇਸ਼ ਕਾਲ ਸਭ ਕੁਝ ਭੁੱਲ ਗਿਆ ਹੈ।
ਮੁਸਤਾਨੇ ਸੁਖਦਾਨ ਹੇਰ ਤਿੰਨ ਵਿਦ
ਤਬਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤਿੰਨਾਂ ਕੌਤਕ ਕਰਨ ਵਾਲਿਆਂ ਜਿਹੜੇ ਖੇਡ ਕਰਨ ਵਾਲੇ ਸਨ ਉਹਨਾਂ ਦੇ ਵੱਲੇ ਵੇਖ ਕਰਕੇ ਖੁਸ਼ ਮੁਸਕਰਾਏ ਹਨ।
ਇੰਦਰ ਜਾਲ ਕੀ ਰੀਤ ਜਾਗਤ ਪ੍ਰਪੰਚ ਜੋ।
ਸਾਰੇ ਕਹਿੰਦੇ ਜਿਹੜੀਆਂ ਖੇਡਾਂ ਖੇਡ ਰਹੇ ਨੇ ਇੰਦਰ ਜਾਲ ਕੀ ਰੀਤ, ਜਿਵੇਂ ਇੰਦਰ ਦਾ ਜਾਲ ਏ ਇਸ ਤਰ੍ਹਾਂ ਇਹ ਝੂਠੀ ਖੇਡ ਕਰਦੇ ਨੇ ਤੇ ਜਿਵੇਂ ਸੰਸਾਰ ਝੂਠਾ ਏ ਉਵੇਂ ਇਹ ਝੂਠੀ ਖੇਡ ਕਰ ਰਹੇ ਹਨ।
ਉਹ ਇਸ ਪ੍ਰਕਾਰ ਲਖ ਰਿਦੇ ਸਦੀਵ ਅਵੰਚ ਜੋ।
ਇਸ ਤਰ੍ਹਾਂ ਇਹ ਖੇਡ ਝੂਠੀ ਹੈ, ਇਹ ਝੂਠੀ ਖੇਡ ਦੇ ਵਾਂਗੂ ਜਿਹੜਾ ਆਪਣੇ ਮਨ ਦੇ ਵਿੱਚ ਜਾਣ ਲੈਂਦਾ ਕਿ ਜਿਵੇਂ ਇਹ ਖੇਡ ਝੂਠੀ ਹੈ ਉਵੇਂ ਇਹ ਸੰਸਾਰ ਵੀ ਝੂਠਾ, ਜਿਹੜਾ ਇਸ ਤਰ੍ਹਾਂ ਆਪਣੇ ਮਨ ਵਿੱਚ ਜਾਣ ਲੈਂਦਾ ਉਹ ਸਦਾ ਹੀ ਬਚਿਆ ਰਹਿੰਦਾ ਹੈ।
ਗਯੁ ਦਰਬ ਬਹੁਤ ਤਿਸੈ ਮਹਾ ਸੁਖ ਕੰਦ ਹੈ।
ਫਿਰ ਸਤਿਗੁਰਾਂ ਨੇ ਤਿੰਨਾਂ ਨੂੰ ਬਹੁਤ ਭਾਰੀ ਦਾਨ ਦਿੱਤਾ ਹੈ।
ਬੇਦੀ ਚੰਦ ਮੁਕੰਦ ਸੋ ਬ੍ਰਹਮਾਨੰਦ ਹੈ।
ਬੇਦੀ ਕੁਲ ਦੇ ਵਿੱਚ ਸੰਤ ਚੰਦਰਮਾ ਸਰੂਪ ਪ੍ਰਗਟ ਹੋਣ ਵਾਲੇ ਸਤਿਗੁਰੂ ਨਾਨਕ ਦੇਵ ਰਾਮ ਮਹਾਰਾਜ ਮੁਕਤੀ ਦਾਸ ਦੇ ਬ੍ਰਹਮ ਆਨੰਦ ਵਿੱਚ ਮਸਤ ਹਨ।
ਦਿਵਸ ਤੀਨ ਅਸਰੀਤ ਬਰਾਤ ਸੁਹਾਵਨੇ।
ਨਾਲ ਤਿੰਨ ਦਿਨਾਂ ਤੱਕ ਸਤਿਗੁਰਾਂ ਦੀ ਬਰਾਤ ਉੱਥੇ ਸ੍ਰੀ ਮੂਲ ਚੰਦ ਖੱਤਰੀ ਸਤਿਗੁਰਾਂ ਦੇ ਸਹੁਰਾ ਸਾਹਿਬ ਜੀ ਸਨ, ਜਿਹੜੇ ਉਹਨਾਂ ਦੇ ਗ੍ਰਹਿ ਵਿੱਚ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਨਗਰ ਵਿੱਚ ਠਹਿਰੀ ਹੈ।
ਉਹ ਰਹੀ ਕਹੀ ਜੋ ਆਦਿ ਕਥਾ ਵਾਰ ਪਾਵਨ।
ਵਾਰ ਸ੍ਰੇਸ਼ ਅਤੇ ਪਾਵਨੀ ਪਵਿੱਤਰ ਕਥਾ ਸਤਿਗੁਰਾਂ ਦੇ ਵਿਆਹ ਦੀ ਕਵੀ ਜੀ ਕਹਿੰਦੇ ਜਿਸ ਤਰ੍ਹਾਂ ਹੋਈ ਉਹ ਸਾਰੀ ਕਹਿ ਦਿੱਤੀ ਹੈ।
ਤਿੰਨਪੁਰ ਮਾਨਵ ਪਠਾ ਹਕਾਰਨ
ਫਿਰ ਇਸ ਤਰੀਕੇ ਨਾਲ ਉਹਨਾਂ ਨੇ ਇੱਕ ਮਨੁੱਖ ਨੂੰ ਭੇਜਿਆ, ਉਹ ਬੁਲਾਉਣ ਵਾਸਤੇ ਆਇਆ ਹੈ।
ਗਮਨੈ ਲੇਨ ਵਿਦਾਈ ਰਿਦਾ ਉਮਗਾਇਓ
ਤੇ ਵਿਦਾਇਗੀ ਲੈਣ ਦੇ ਵਾਸਤੇ ਬਰਾਤ ਨੇ ਇਥੋਂ ਚਾਲੇ ਪਾਉਣੇ ਨੇ ਆਪਣੇ ਨਗਰ ਸੁਲਤਾਨਪੁਰ ਨੂੰ। ਤੇ ਸ੍ਰੀ ਮੂਲ ਚੰਦ ਦੀ ਆਗਿਆ ਪਾਉਣ ਦੇ ਵਾਸਤੇ ਬਰਾਤ ਜਿਹੜੀ ਚੱਲੀ ਹੈ।
ਕਾਲੂ ਲਾਲੂ ਆਦਿ ਸੋ ਪਰਮਾਨੰਦ ਜੋ,
ਬਾਬਾ ਕਲਿਆਣ ਚੰਦ ਜੀ, ਬਾਬਾ ਲਾਲ ਚੰਦ ਜੀ, ਬਾਬਾ ਪਰਮਾਨੰਦ ਜੀ, ਹੋਰ ਜਿੰਨੇ ਵੀ ਸਿਆਣੇ ਸਨ,
ਉਹ ਮੂਲੇ ਆਲੇ ਜਾਏ ਮਿਲੇ ਆਨੰਦ ਸੋ,
ਸ੍ਰੀ ਮੂਲ ਚੰਦ ਜੀ ਦੇ ਘਰ ਵਿਚ ਜਾ ਕੇ ਬੜੇ ਆਨੰਦ ਨਾਲ ਉਹਨਾਂ ਨੂੰ ਮਿਲੇ ਹਨ।
ਸੋਈਆ ਭਾਂਜਨ ਭੁਖਨ ਚੀਰ ਪਟੰਬਾਰਾ,
ਇਸ ਤਰ੍ਹਾਂ ਭਾਂਡੇ ਗਹਿਣੇ ਕੱਪੜੇ ਅਤੇ ਹੋਰ ਪਸ਼ਮੀਨੇ ਦੇ ਜਿਹੜੇ ਚੰਗੇ ਕੱਪੜੇ ਸਨ,
ਸੁੰਦਰ ਹੈ ਪਸ਼ਮਰ ਭਾਰੇ,
ਪਸ਼ਮੀਨੇ ਦੇ ਇਸ ਤਰ੍ਹਾਂ ਬੜੇ ਸੋਹਣੇ ਕੱਪੜੇ, ਰੇਸ਼ਮ ਆਦਿਕ ਦੇ ਬੜੇ ਸੁੰਦਰ ਭਾਰੀ ਕੱਪੜੇ ਹਨ।
ਬਾਜਨ ਸਾਜ ਨਵੀਨ ਸਜੇ,
ਇਸ ਤਰ੍ਹਾਂ ਬਾਜਨ ਘੋੜੀਆਂ ਹਨ ਜਿਹੜੀਆਂ ਉਹ ਨਵੇਂ ਨਵੇਂ ਸਾਜਾਂ ਦੇ ਨਾਲ ਸਜੀਆਂ ਹੋਈਆਂ ਹਨ।
ਬਹੁ ਦਾਜ ਦੀਨ ਉਹ ਤੰਗ ਤੁਖਾਰੇ,
ਵੱਡੇ ਵੱਡੇ ਊਠਾਂ ਦੇ ਉੱਪਰ, ਘੋੜਿਆਂ ਦੇ ਉੱਪਰ ਬਹੁਤ ਸਾਰਾ ਇਸ ਤਰ੍ਹਾਂ ਦਾਜ ਗਹਿਣੇ ਕੱਪੜੇ ਆਦਿਕ ਲੱਦ ਕਰਕੇ ਸ੍ਰੀ ਮੂਲ ਚੰਦ ਜੀ ਨੇ ਦਿੱਤੇ ਹਨ।
ਕੰਚਨ ਔਰ ਖਜੂਰ ਦਾਇਓ,
ਤੇ ਕੰਚਨ ਸੋਨੇ ਨੂੰ ਕਹਿੰਦੇ ਨੇ, ਖਜੂਰ ਚਾਂਦੀ ਨੂੰ ਕਹਿੰਦੇ ਨੇ, ਬਹੁਤ ਸਾਰਾ ਸੋਨਾ ਵੀ ਤੇ ਚਾਂਦੀ ਵੀ ਦਿੱਤੀ ਹੈ।
ਦਾਸੀ ਦਈ ਤਨੀਆਂ ਹਿਤਕਾਰੇ,
ਤੇ ਆਪਣੀ ਸਪੁੱਤਰੀ ਸਾਡੇ ਮਾਤਾ ਜੀ ਮਾਤਾ ਸੁਲੱਖਣੀ ਜੀ ਤਿੰਨਾਂ ਦੀ ਸੇਵਾ ਦੇ ਵਾਸਤੇ ਇੱਕ ਨੌਕਰਾਣੀ ਵੀ ਨਾਲ ਦੇ ਦਿੱਤੀ ਹੈ।
ਦਾਇਜ ਦੀਨ ਬਡੂ ਪੁਰਪੰਚ,
ਤੇ ਜਿਹੜਾ ਪਿੰਡ ਦਾ ਸਰਪੰਚ ਸੀ ਉਹਨੇ ਵੀ ਬਹੁਤ ਭਾਰੀ ਦਾਨ ਦਾਜ ਦਿੱਤਾ ਹੈ।
ਪੰਚ ਨੇ ਜੋ ਜਸ ਸੰਚਨ ਕੀਨ ਸਵਾਰੇ,
ਇਸ ਤਰ੍ਹਾਂ ਸਾਰੀ ਬਰਾਤ ਦੀ ਸੇਵਾ ਕਰਕੇ ਸ੍ਰੀ ਮੂਲ ਚੰਦ ਜੀ ਨੇ ਅਤੇ ਸਰਪੰਚ ਨੇ ਬੜਾ ਭਾਰੀ ਜਸ ਖੱਟਿਆ ਹੈ।
ਬਾਂਧ ਸੰਗ ਸੋ ਮੂਲਾ ਤਵੈ,
ਕਦੋਂ ਸੰਬੰਧੀਆਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਸ੍ਰੀ ਮੂਲ ਚੰਦ ਜੀ,
ਹੁਣ ਪੰਚ ਹਿੱਤਾ ਸਭ ਹੋਇਆ ਇਕੱਠਾਏ,
ਫੇਰ ਪਿੰਡ ਦਾ ਸਰਪੰਚ ਸੀ ਜਿਹੜਾ ਹਿੱਤਾ ਉਹ ਸਾਰੇ ਕਿਸਾਨ ਦੇ ਇਕੱਠੇ ਹੋਏ ਹਨ।
ਦੇ ਕਰ ਹੋਏ ਅਧੀਨ ਰਹੇ,
ਇਸ ਤਰ੍ਹਾਂ ਸਾਰਾ ਕੁਝ ਦੇ ਕੇ ਧੰਨਵਾਦ ਦੇ ਕਰਕੇ ਤੇ ਫਿਰ ਬੜੇ ਨਿਮਰਤਾ ਦੇ ਵਿੱਚ ਹੋਏ ਹਨ।
ਕਰ ਬੰਦ ਦੋ ਮੁਖ ਬੈਨ ਅਲਾਏ,
ਸ੍ਰੀ ਮੂਲ ਚੰਦ ਜੀ ਨੇ ਦੋਵੇਂ ਹੱਥ ਜੋੜੇ ਨੇ ਤੇ ਜਿਹੜਾ ਹਿੱਤਾ ਪਿੰਡ ਦਾ ਸਰਪੰਚ ਸੀ ਮੁਖੀ ਸੀ ਚੌਧਰੀ ਉਹਨੇ ਵੀ ਦੋਵੇਂ ਹੱਥ ਜੋੜੇ ਤੇ ਇਸ ਤਰ੍ਹਾਂ ਬਚਨ ਕਰਨ ਲੱਗੇ ਹਨ।
ਆਤਮ ਜਾ ਮਮ ਕੈਂਕਰੀ ਜਾਨੋ,
ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਨੂੰ ਅਤੇ ਸਤਿਗੁਰਾਂ ਦੇ ਪਿਤਾ ਜੀ ਨੂੰ ਬਾਬਾ ਕਲਿਆਣ ਚੰਦ ਜੀ ਨੂੰ ਕਹਿਣ ਲੱਗੇ, ਸ੍ਰੀ ਮੂਲ ਚੰਦ ਜੀ ਕਹਿਣ ਲੱਗੇ, ਸਾਡੀ ਜਿਹੜੀ ਪੁੱਤਰੀ ਹੈ ਸੁਲੱਖਣੀ ਆਪ ਜਿਹੜੀ ਦਾਸੀ ਹੈ ਨੌਕਰਾਣੀ ਹੈ,
ਔਰ ਕਛੂ ਨੇ ਮੋਹ ਬਣ ਆਏ,
ਮੇਰੇ ਕੋਲ ਹੋਰ ਕੁਝ ਵੀ ਨਹੀਂ ਬਣਦਾ ਆਇਆ ਸੀ, ਜੋ ਮੇਰੇ ਕੋਲ ਸੀ ਮੈਂ ਤੁਹਾਨੂੰ ਦੇ ਦਿੱਤਾ ਹੈ।
ਆਪ ਸਵੈ ਵਿਦ ਲਾਇਕ ਹੋ,
ਆਪ ਸਾਰੇ ਤਰੀਕਿਆਂ ਦੇ ਕਰਕੇ ਯੋਗ ਹੋ ਲਾਇਕ ਹੋ,
ਜਗ ਜੋ ਕਹੇ ਆਪਸ ਮੈਂ ਹਰ ਖਾਏ,
ਸੰਸਾਰ ਦੇ ਵਿੱਚ ਆਪ ਲਾਇਕ ਹੋ, ਇਸ ਤਰ੍ਹਾਂ ਸਾਰਾ ਕੁਝ ਦੇ ਕੇ ਚੰਗੀ ਤਰ੍ਹਾਂ ਸੇਵਾ ਕੀਤੀ ਬਰਾਤ ਦੀ, ਦਾਜ ਵੀ ਚੰਗਾ ਦਿੱਤਾ, ਸ਼ੁਭ ਗੁਣਾਂ ਵਾਲੀ ਸੁੰਦਰ ਸਰੂਪ ਵਾਲੀ ਆਪਣੀ ਸਪੁੱਤਰੀ ਸੁਲੱਖਣੀ ਸਾਡੇ ਮਾਤਾ ਜੀ ਉਹਨਾਂ ਨੂੰ ਸਤਿਗੁਰਾਂ ਦੇ ਨਾਲ ਤੋਰਿਆ ਤੇ ਫਿਰ ਨਿਮਰਤਾ ਦੇ ਵਿੱਚ ਆ ਕੇ ਬੇਨਤੀਆਂ ਕੀਤੀਆਂ ਕਿ ਮਹਾਰਾਜ ਸਾਡੇ ਕੋਲ ਕੁਝ ਨਹੀਂ ਹੈ, ਕਿਰਪਾ ਕੋਲ ਜੋ ਸੀ ਤੁਹਾਨੂੰ ਦੇ ਤਾਂ, ਸਾਡੀ ਪੁੱਤਰੀ ਆਪ ਜੀ ਦੀ ਦਾਸੀ ਬਣ ਕੇ ਰਹੇਗੀ, ਨੌਕਰਾਣੀ ਹੈ, ਆਪ ਜੀ ਸਾਰੇ ਤਰੀਕਿਆਂ ਕਰਕੇ ਲਾਇਕ ਹੋ, ਇਸ ਤਰ੍ਹਾਂ ਕਹਿ ਕੇ ਤੇ ਬੜੀ ਖੁਸ਼ੀ ਦੇ ਵਿੱਚ ਹੋਏ ਹਨ।
ਦੋਹਰਾ ਸਭ ਵਿਧ ਨਿੱਕੀ ਰੀਤ ਕਰ,
ਇਸ ਤਰ੍ਹਾਂ ਸਾਰੇ ਤਰੀਕਿਆਂ ਨਾਲ ਜਿਹੜੀ ਚੰਗੀ ਗੱਲਬਾਤ ਕਰਕੇ
ਦੋਏ ਦੇਸ਼ ਮੂਤਾ ਸ਼ਾਏ,
ਦੋਵਾਂ ਪਾਸਿਆਂ ਵਾਲੇ ਬੜਾ ਆਨੰਦ ਭਰ ਗਿਆ ਛਾ ਗਿਆ ਹੈ।
ਰਸ ਰੱਖੋ ਜੁਗ ਪਰਸ ਪਰ,
ਆਪਸ ਦੇ ਦੋਵਾਂ ਪਰਿਵਾਰਾਂ ਨੇ ਬੜਾ ਭਾਰੀ ਪ੍ਰੇਮ ਰੱਖਿਆ, ਰਸ ਰੱਖਿਆ ਹੈ।
ਜਸ ਵਿਧ ਹਿੱਤੇ ਅਲਾਏ,
ਇਸ ਤਰ੍ਹਾਂ ਹਿੱਤੇ ਸਰਪੰਚ ਨੇ ਪਹਿਲਾਂ ਸਮਝਾਇਆ ਸੀ ਨਾ ਬਾ ਸ੍ਰੀ ਮੂਲ ਚੰਦ ਜੀ ਨੂੰ, ਉਸੇ ਤਰੀਕੇ ਨਾਲ ਹੋਇਆ ਹੈ।
ਸੋਈਆ ਮੂਲੇ ਕੀਤੀ ਵਿਰਾਗ ਕਰ,
ਸ੍ਰੀ ਮੂਲ ਚੰਦ ਜੀ ਦੀ ਘਰ ਵਾਲੀ ਇਸਤਰੀ ਜੋ ਸਤਿਗੁਰਾਂ ਦੀ ਸੱਸ ਸੀ ਉਹ ਬੜਾ ਵਿਰਾਗ ਕਰਦੀ, ਕਿਉਂਕਿ ਘਰ ਦੇ ਵਿੱਚ ਇਕਲੌਤੀ ਪੁੱਤਰੀ ਜਾ ਰਹੀ ਹੈ।
ਤਨੀਆ ਅਨਰਾਗ ਹਿਰਦੇ ਉਮਗਾਏ,
ਪੁੱਤਰੀ ਦਾ ਮਨ ਵਿੱਚ ਬੜਾ ਮੋਹ ਹੈ ਤੇ ਮੋਹ ਦੇ ਇਤਨੇ ਕਿ ਨਾ ਮੋਹ ਹੋਣ ਕਰਕੇ ਹਿਰਦੇ ਦੇ ਵਿੱਚ ਉਤਸ਼ਾਹ ਭਰ ਰਿਹਾ ਹੈ।
ਔਰ ਮਿਲੀ ਕਨਕਾ ਤਹਿ ਆਨ,
ਹੋਰ ਜਿੰਨੀਆਂ ਵੀ ਕੁੜੀਆਂ ਸਨ ਨਾਲ ਦੀਆਂ ਸਹੇਲੀਆਂ ਮਾਤਾ ਜੀ ਦੀਆਂ ਉਹ ਆ ਕੇ ਉੱਥੇ ਮਿਲੀਆਂ ਹਨ।
ਵੱਡੀ ਵਡਭਾਗਣ ਹੈ ਜਿਹ ਥਾਂ,
ਵੱਡਿਆਂ ਭਾਗਾਂ ਵਾਲੀ ਵਡਭਾਗਣ ਮਾਤਾ ਸੁਲੱਖਣੀ ਜੀ ਜਿਨ੍ਹਾਂ ਦਾ ਵਿਆਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਹੋਇਆ, ਜਿਸ ਥਾਂ ਤੇ ਉਹ ਖੜੇ ਹੋਏ ਸਨ ਉੱਥੇ ਹੋਰ ਵੀ ਸਹੇਲੀਆਂ ਆ ਕੇ ਮਿਲੀਆਂ ਹਨ।
ਡੋਰੇ ਕੋ ਅਗਰਜ ਕੀਨ ਚੱਲੇ,
ਡੋਲੇ ਦੇ ਵਿੱਚ ਬਿਠਾ ਕਰਕੇ ਤੇ ਉਹਨੂੰ ਜਿਹੜੇ ਕੁਹਾਰ ਹੁੰਦੇ ਨੇ ਡੋਲੇ ਨੂੰ ਚੱਕਣ ਵਾਲੇ ਉਹ ਚੁੱਕ ਕਰਕੇ ਅੱਗੇ ਲੈ ਕੇ ਤੁਰ ਪਏ ਹਨ।
ਅਰਬਿੰਦ ਬਲੂਚਨ ਰੂਪ ਸੁਹਾਏ,
ਤਰੀਕੇ ਦੇ ਨਾਲ ਰੂਪ ਸੋਭ ਰਿਹਾ ਹੈ।
ਵਾਰਤ ਬਿਤ ਉਦਾਰ ਕੀਏ ਚਿੱਤ,
ਚਿੱਤ ਨੂੰ ਖੁੱਲਾ ਕਰਕੇ ਖੁੱਲਾ ਸੁਭਾਅ ਕਰਕੇ ਧੰਨ ਵਾਰ ਰਹੇ ਹਨ ਉੱਪਰ ਦੇ।
ਕੀਰਤ ਵਿੱਚ ਕਵਿਤਨ ਗਾਏ,
ਕਵੀ ਜੀ ਕਹਿੰਦੇ ਐਸੇ ਸਤਿਗੁਰਾਂ ਦੀ ਜਿਹੜੀ ਵਿਆਹ ਦੀ ਵਡਿਆਈ ਸੀ, ਕੀਰਤੀ ਸੀ, ਸੋਭਾ ਸੀ, ਅਸੀਂ ਵੀ ਕਵਿਤਾ ਕਬਿਤ ਛੰਦ ਹੁੰਦੇ ਨੇ ਛੰਦਾਂ ਦੇ ਵਿਚ ਕਬਿਤ ਨਾਮੇ ਛੰਦਾਂ ਦੇ ਵਿਚ ਬਣਾ ਕਰਕੇ ਕਹੀ ਹੈ
ਬੜਲ ਬ੍ਰਿਧ ਤਰਨ ਜੇ ਮਨ ਜੂ ਸੋ ਦੋਨ ਦਿਸ਼ਾਨ ਕੇ
ਦੋਵਾਂ ਪਾਸਿਆਂ ਵਾਲੇ ਮਨੁੱਖ ਜਿਹੜੇ ਬੁੱਢੇ ਬੱਚੇ ਜਵਾਨ ਜੋ ਵੀ ਸਨ
ਜਸ ਵਿਸਤਾਰ ਅਦਕ ਕਹਿ ਬਿਸਮਾਨ
ਬਹੁਤ ਹੈਰਾਨ ਹੋ ਕੇ ਵੀ ਇਹੋ ਜਿਹਾ ਵਾਸੀ ਪਹਿਲਾਂ ਕਦੀ ਨੀ ਵੇਖਿਆ ਤੇ ਬੜੀ ਵਡਿਆਈ ਕਰਦੇ ਹਨ
ਹਮੇ ਬਲੂਕਤ ਕਵੇ ਨਾ ਅਸ ਉਤੋ ਸ਼ਾਹ ਗਯੋ
ਤੇ ਆਪਸ ਦੇ ਵਿਚ ਗੱਲਾਂ ਕਰਦੇ ਨੇ ਵੀ ਇੰਨਾ ਭਾਰੀ ਵਿਆਹ ਦੇ ਵਿਚ ਉਤਸ਼ਾਹ ਹੋਇਆ ਅਸੀਂ ਇਹੋ ਜਿਹਾ ਵਿਆਹ ਪਹਿਲਾਂ ਕਦੀ ਨੀ ਵੇਖਿਆ ਹੈ
ਉਹ ਜੈਸੇ ਇਸ ਉਪ ਵਿਆਹੀ ਹਰ ਖਾਤ ਸ਼ਾਹ ਗਯੋ
ਇਹ ਵਿਆਹ ਹੋਇਆ ਇਸ ਵਿਆਹ ਦੇ ਵਿਚ ਬਹੁਤ ਆਨੰਦ ਆਇਆ ਹੈ ਵੇਖ ਕਰਕੇ
ਦੋਹਰਾ ਆਸਰਿਤ ਜਸ ਵਿਸਤਾਰ ਕਰ
ਇਸ ਤਰ੍ਹਾਂ ਜਸ ਕਰਕੇ ਫਲਾ ਕਰਕੇ
ਗਮਨੀ ਪੰਥ ਬਰਾਤ
ਸਤਿਗੁਰਾਂ ਦੀ ਜਿਹੜੀ ਬਰਾਤ ਹੈ ਉਹ ਸੁਲਤਾਨਪੁਰ ਨੂੰ ਰਸਤੇ ਉੱਪਰ ਚੱਲ ਪਈ ਹੈ
ਕ੍ਰਮ ਕ੍ਰਮ ਕਰੇ ਨਿਵਾਸ ਦਿਓ
ਹੌਲੀ ਹੌਲੀ ਚੱਲਦਿਆਂ ਚੱਲਦਿਆਂ ਰਸਤੇ ਵਿਚ ਨਿਵਾਸ ਕਰਦਿਆਂ ਹੋਇਆ
ਜਿਉਂ ਕੀਨੇ ਮਗ ਜਾਤ
ਇਸ ਤਰ੍ਹਾਂ ਨਿਵਾਸ ਕਰਦੇ ਹੋਏ ਰਸਤੇ ਉੱਪਰ ਚੱਲੇ ਜਾ ਰਹੇ ਹਨ
ਦੋਹਰਾ ਸਿਖਤਾ ਕਨ ਕੇ ਮੇਰ ਕੀਏ
ਅਧਿਆਸ ਪੂਰਨ ਹੁਣ ਨਵਾਂ ਅਧਿਆਸ ਸ਼ੁਰੂ ਹੋਣ ਲੱਗਾ ਮੰਗਲ ਕਰਦੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਿਖਤਾ ਕਨ ਤੇ ਮੇਰ ਕੀਏ ਸਿਖਤਾ ਕਹਿੰਦੇ ਨੇ ਰੇਤ ਦੇ ਕਿਣਕੇ ਨੂੰ ਛੋਟੇ ਜੇ ਕਿਣਕੇ ਨੂੰ ਸਿਖਤਾ ਕਹਿੰਦੇ ਨੇ ਸਿਖਤਾ ਕਨ ਤੇ ਮੇਰ ਕੀਏ ਰੇਤ ਦੇ ਛੋਟੇ ਜੇ ਕਿਣਕੇ ਤੋਂ ਸੁਮੇਰ ਪਰਬਤ ਸਭ ਤੋਂ ਵੱਡਾ ਮੰਨਿਆ ਗਿਆ ਉਹਦੀ ਤਕਰੀਬਨ ਇੱਕ ਲੱਖ ਕਿਲੋਮੀਟਰ ਦੀ ਉਹਦੀ ਉਚਾਈ ਹੈ 16,000 ਉਹ ਜ਼ਮੀਨ ਦੇ ਵਿਚ ਗੱਡਿਆ ਤੇ 84,000 ਕਿਲੋਮੀਟਰ ਉੱਪਰ ਨੂੰ ਉੱਚਾ ਹੈ ਤੇ ਛਤਰੀ ਦੇ ਵਾਂਗੂ ਬਣਿਆ ਹੋਇਆ ਹੈ ਇਹ ਉਹਦਾ ਆਕਾਰ ਤੇ ਇੰਨੀ ਲੰਬਾਈ ਇੰਨਾ ਉੱਚਾ ਹੈ ਤੇ ਸਿਖਤਾ ਕਹਿੰਦੇ ਨੇ ਰੇਤ ਦੇ ਛੋਟੇ ਜੇ ਕਿਣਕੇ ਨੂੰ ਉਹਦੇ ਸਾਹਮਣੇ ਕੁਛ ਵੀ ਨਹੀਂ ਕਿੱਥੇ ਇੰਨੀ ਉਚਾਈ ਵਾਲਾ ਪਹਾੜ ਪਰਬਤ ਤੇ ਕਿੱਥੇ ਰੇਤ ਦਾ ਛੋਟਾ ਜਿਹਾ ਕਿਣਕਾ ਇਸ ਤਰੀਕੇ ਨਾਲ ਛੋਟੇ ਜੇ ਰੇਤ ਦੇ ਕਿਣਕੇ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੁਮੇਰ ਪਰਬਤ ਵਾਂਗੂ ਬਣਾਉਣ ਵਾਲੇ ਹਨ ਇੰਨੇ ਸਮਰੱਥ ਨੇ ਇੰਨੀ ਸ਼ਕਤੀ ਵਾਲੇ ਨੇ ਇੱਕ ਕਿਣਕੇ ਨੂੰ ਸੁਮੇਰ ਪਰਬਤ ਵਾਂਗੂ ਬਣਾ ਸਕਦੇ ਨੇ ਇਸ ਤਰੀਕੇ ਦੇ ਨਾਲ ਸੁਮੇਰ ਪਰਬਤ ਤੋਂ ਛੋਟੇ ਕਰ ਦਿੰਦੇ ਨੇ ਕਿਣਕੇ ਬਣਾ ਦਿੰਦੇ ਨੇ ਇੰਨੇ ਸਮਰੱਥ ਹਨ ਸਿਖਤਾ ਕਰਨ ਤੇ ਇਸ਼ਾਰਾ ਜਾ ਰਿਹਾ ਹਿੰਦੂਆਂ ਵੱਲੇ ਤੇ ਮੁਗਲਾਂ ਵੱਲੇ ਜਿਹੜੇ ਹਿੰਦੁਸਤਾਨ ਵਿਚ ਰਹਿਣ ਵਾਲੇ ਹਿੰਦੂ ਸਨ ਉਹ ਕਿਣਕਿਆਂ ਦੇ ਵਾਂਗੂ ਸਨ ਮੁਗਲੀਆ ਸਲਤਨਤ ਮੁਗਲ ਹਕੂਮਤ ਇਹਨਾਂ ਨੂੰ ਕੁਝ ਵੀ ਨੀ ਸੀ ਸਮਝਦੀ ਪੱਗ ਨੀ ਸੀ ਬੰਨ ਸਕਦੇ ਘੋੜੀ ਤੇ ਨੀ ਸੀ ਚੜ ਸਕਦੇ ਚੰਗੀ ਜੁੱਤੀ ਨੀ ਸੀ ਪਾ ਸਕਦੇ ਵਧੀਆ ਮੰਜੇ ਤੇ ਨੀ ਬੈਠ ਸਕਦੇ ਚੰਗੇ ਕੱਪੜੇ ਨੀ ਸੀ ਪਾ ਸਕਦੇ ਤੇ ਜਿਨ੍ਹਾਂ ਦੀ ਸੰਸਾਰ ਦੇ ਵਿਚ ਕੋਈ ਉਗਤ ਨਹੀਂ ਸੀ ਪੁੱਛਦਾ ਨੀ ਸੀ ਕੋਈ ਰੇਤ ਦੇ ਕਿਣਕਿਆਂ ਦੇ ਵਾਂਗੂ ਸਨ ਜਿਹੜੇ ਉਹਨਾਂ ਨੂੰ ਸਤਿਗੁਰਾਂ ਜਿਨ੍ਹਾਂ ਨੇ ਕਦੀ ਨੰਗੀ ਕਰਤ ਨੀ ਸੀ ਫੜੀ ਤੇ ਜਿਨ੍ਹਾਂ ਨੂੰ ਬ੍ਰਾਹਮਣਾਂ ਨੇ ਵੀ ਸਮਾਜ ਦੇ ਵਿਚੋਂ ਪਿੱਛੇ ਕਰਕੇ ਸੁੱਟ ਦਿੱਤਾ ਸ਼ੂਦਰ ਕਹਿੰਦੇ ਸਨ ਤੇ ਮਹਾਰਾਜ ਨੇ ਕਹਿ ਤਾ ਇਨ ਗਰੀਬ ਸਿੱਖਣ ਕੋ ਦੂਹ ਪਾਤਸ਼ਾਹ ਯਾਦ ਕਰੇ ਹਮਰੀ ਗੁਰਿਆਈ ਇਸ ਤਰ੍ਹਾਂ ਚਿੜੀਓ ਸੋ ਮੈਂ ਬਾਜ ਲੜਾਊ ਤੇ ਇਸ ਤਰ੍ਹਾਂ ਮਹਾਰਾਜ ਨੇ ਕਿਰਪਾ ਕੀਤੀ ਉਹਨਾਂ ਦੇ ਉੱਪਰ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਤੇ ਬਹਾਦਰ ਸੂਰਮੇ ਬਣਾਇਆ ਕਿਣਕਿਆਂ ਤੋਂ ਉਹਨਾਂ ਨੂੰ ਸੁਮੇਰ ਪਰਬਤ ਵਾਂਗੂ ਖੜੇ ਕਰ ਦਿੱਤਾ ਉਹਨਾਂ ਨੇ ਫਿਰ ਮੁਗਲ ਹਕੂਮਤ ਦਾ ਟਾਕਰਾ ਕੀਤਾ ਤੇ ਜਿਹੜੇ ਐਡੇ ਵੱਡੇ ਹਿੰਦੁਸਤਾਨ ਦੇ ਉੱਪਰ ਰਾਜ ਕਰਨ ਵਾਲੇ ਮੁਸਲਮਾਨ ਸਨ ਉਹਨਾਂ ਦੀਆਂ ਸਤਿਗੁਰਾਂ ਨੇ ਜੜਾਂ ਪੁੱਟ ਦਿੱਤੀਆਂ ਸੁਮੇਰ ਪਰਬਤ ਵਾਂਗੂ ਜਿਹੜੇ ਅਡੋਲ ਸਨ ਕਦੇ ਨੀ ਹਿਲ ਜਿਵੇਂ ਪਰਬਤ ਨੀ ਨਾ ਹਿਲਦਾ ਇਵੇਂ ਪੁਸ਼ਤਾਂ ਦੀ ਗੱਦੀ ਸੀ ਉਹਨਾਂ ਦੇ ਕੋਲ ਉਹਨਾਂ ਰਾਜਿਆਂ ਮੁਸਲਮਾਨਾਂ ਦੇ ਕੋਲ ਪੁਸ਼ਤ ਦਰ ਪੁਸ਼ਤ ਉਹਨਾਂ ਨੇ ਰਾਜ ਕੀਤਾ ਸੀ ਇੱਕ ਤਾਂ ਨਵਾਂ ਰਾਜਾ ਬਣਿਆ ਹੋਵੇ ਉਹਦੇ ਰਾਜ ਨੂੰ ਉਖਾੜਨਾ ਸੌਖਾ ਬਗਾਵਤ ਕਰਨੀ ਸੌਖੀ ਹੁੰਦੀ ਹੈ ਉਹਨੂੰ ਗੱਦੀ ਤੋਂ ਲਾਉਣਾ ਸੌਖਾ ਹੁੰਦਾ ਕਿਉਂਕਿ ਨਵਾਂ ਬਣਿਆ ਉਹਨੂੰ ਹਲੇ ਭੇਤ ਵੀ ਨੀ ਹੁੰਦਾ ਇਹ ਤਾਂ ਪੁਸ਼ਤ ਦਰ ਪੁਸ਼ਤ ਰਾਜ ਕਰਦੇ ਆਉਂਦੇ ਸਨ ਤੇ ਖਾਨ ਜਾਨ ਦੇ ਵਿਚ ਸਿਆਸਤ ਸੀ ਪਰ ਉਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪੁੱਟ ਦਿੱਤਾ ਤੇ ਜਿਨ੍ਹਾਂ ਜਿਹੜੇ ਡਰਪੋਕ ਸਨ ਸਮਾਜ ਦੇ ਵਿਚ ਵੀ ਪਛੜੇ ਹੋਏ ਸਨ ਉਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸੁਮੇਰ ਪਰਬਤ ਦੇ ਵਾਂਗੂ ਖੜਾ ਕਰ ਦਿੱਤਾ
ਸ੍ਰੀ ਗੋਬਿੰਦ ਸਿੰਘ ਨਮਹਿ ਮਮ
ਐਸੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਾਡੀ ਨਮਸਕਾਰ ਹੈ
ਕੇਵਲ ਦਾਨੀ ਦੀਨ
ਸੱਚੇ ਪਾਤਸ਼ਾਹ ਜੀ ਗਰੀਬਾਂ ਨੂੰ ਦੀਨਾਂ ਨੂੰ ਦਾਨ ਦੇਣ ਵਾਲੇ ਹਨ ਮੁਕਤੀ ਦਾ
ਸ੍ਰੀ ਬਾਲਾ ਸੁੰਦਰ ਬਾਜ ਚੌਪਈ ਨਿਕਟ ਨਗਰ ਕਹਿ ਗਈ ਬਰਾਤਾ
ਭਾਈਮਾਨ ਭਾਈ ਬਾਲਾ ਜੀ ਜਿਨ੍ਹਾਂ ਦਾ ਗੋਤ ਸੰਧੂ ਹੈ ਉਹ ਕਹਿੰਦੇ ਹਨ ਨਿਕਟ ਨਗਰ ਕੇ ਗਈ ਬਰਾਤਾ ਉਧਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਰਾਤ ਸ੍ਰੀ ਮੂਲ ਚੰਦ ਖੱਤਰੀ ਪੱਖੋ ਕੇ ਰੰਧਾਵੇ ਪਿੰਡ ਤੋਂ ਚੱਲ ਕਰਕੇ ਸੁਲਤਾਨਪੁਰ ਨਗਰ ਦੇ ਨੇੜੇ ਪਹੁੰਚ ਗਈ ਹੈ।
ਜਾਂ ਕੀ ਸ਼ੋਭਾ ਪੰਤ ਨੂੰ ਪੰਤਾ,
ਇਸ ਬਰਾਤ ਦੀ ਸ਼ੋਭਾ ਬੜੀ ਤਰੀਕਿਆਂ ਤਰੀਕਿਆਂ ਦੀ ਬੜੀ ਸੁੰਦਰ ਸ਼ੋਭਾ ਹੈ।
ਬਾਜੇ ਤੁਰ ਹੀ ਪਟੇ ਨਿਸ਼ਾਨਾ,
ਇਸ ਤਰ੍ਹਾਂ ਤੂਤੀਆਂ ਵਾਜੇ ਉਹਦੇ ਵਿਚ, ਫਿਰ ਸ਼ਹਿਨਾਈਆਂ ਤੇ ਨਗਾਰੇ ਬਰਾਤ ਵਿਚ ਵੱਜ ਰਹੇ ਹਨ ਤੇ ਝੰਡੇ ਹੱਥ ਵਿਚ ਫੜੇ ਹੋਏ ਹਨ।
ਹੋਰਕੇ ਨਾਰਨ ਸੁਣੀ ਤੁਹਾਨੂੰ ਕੰਨ,
ਨਗਰ ਦੇ ਲੋਕਾਂ ਨੇ ਬਰਾਤ ਆ ਰਹੀ ਸੀ, ਨਗਾਰੇ ਵੱਜ ਰਹੇ, ਤਸੀਰੀਆਂ ਨਸ਼ਹਿਨਾਈਆਂ ਵੱਜ ਰਹੀਆਂ ਨੇ ਤੇ ਨਗਰ ਦੇ ਲੋਕਾਂ ਨੇ ਆਵਾਜ਼ ਕੰਨਾਂ ਦੇ ਵਿਚ ਸੁਣ ਲਈ ਹੈ।
ਪਾਵਸ ਵਿਖੇ ਉੱਠਾ ਕਹਨ ਘੋਰਾ,
ਜਿਵੇਂ ਪਾਵਸ ਕਹਿੰਦੇ ਨੇ ਬਰਸਾਤ ਦੀ ਰੁੱਤ ਨੂੰ, ਬਰਸਾਤ ਦੀ ਰੁੱਤ ਦੇ ਵਿਚ ਜਦੋਂ ਬੱਦਲ ਚੜਦਾ ਤੇ ਕੜ 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 ਕਰਕੇ ਕਰਕੇ ਬੜੀ ਆਵਾਜ਼ ਕਰਦਾ, ਬੜੀ ਇਸ ਤਰੀਕੇ ਦੇ ਨਾਲ ਬਰਾਤ ਦੀ ਆਵਾਜ਼ ਹੋ ਰਹੀ ਹੈ।
ਹੋਇਆ ਪ੍ਰਮੋਦ ਜੋ ਮੂਰਨਾ ਥੋਰਾ,
ਬੱਦਲਾਂ ਦੀ ਗੜਗੜ ਆਵਾਜ਼ ਨੂੰ ਸੁਣ ਕਰਕੇ ਕਾਲੀਆਂ ਘਟਾਵਾਂ ਜਦੋਂ ਚੜ੍ਹਦੀਆਂ ਨੇ ਸਮਾਨ ਦੇ ਵਿਚ, ਜਿਹੜਾ ਮੋਰ ਹੁੰਦਾ ਤੇ ਮਨ ਨੂੰ ਬੜਾ ਚਾਅ ਹੁੰਦਾ, ਉਦੋਂ ਫਿਰ ਉਹ ਪਹਿਲਾਂ ਪਾਉਂਦਾ। ਇਸ ਤਰੀਕੇ ਦੇ ਨਾਲ ਜਿਹੜੀ ਸਤਿਗੁਰਾਂ ਦੀ ਬਰਾਤ ਆ ਰਹੀ ਹੈ, ਨਗਾਰੇ ਵੱਜ ਰਹੇ, ਨਫੀਰੀਆਂ ਸ਼ਹਿਨਾਈਆਂ ਵੱਜ ਰਹੀਆਂ ਨੇ ਤੇ ਪਿੰਡ ਦੇ ਜਿਹੜੇ ਨਗਰ ਦੇ ਲੋਕ ਨੇ ਉਹਨਾਂ ਨੇ ਸੁਣਿਆ ਬਰਾਤ ਆ ਰਹੀ ਹੈ ਤੇ ਮਨ ਦੇ ਵਿਚ ਬੜਾ ਭਾਰੀ ਚਾਹ ਪੈਦਾ ਹੋ ਗਿਆ ਉਹਨਾਂ ਦੇ।
ਕਿਉਂਪੁਰ ਮਨ ਜੋ ਰਹੇ ਹਰ ਖਾਏ,
ਤੇ ਮੋਰਾਂ ਦੇ ਵਾਂਗੂ ਜਿਹੜੇ ਪਿੰਡ ਦੇ ਮਨੁੱਖ ਸਨ ਬੜੇ ਖੁਸ਼ ਹੋਏ ਹਨ।
ਸਦਨ ਨਾਨਕੀ ਪੰਤ ਵਧਾਏ,
ਬੇਬੇ ਨਾਨਕੀ ਦੇ ਘਰ ਵਿਚ ਵੀ ਵਧਾਈਆਂ ਹੋ ਰਹੀਆਂ ਹਨ।
ਤੂਰਨ ਬਹਿਰ ਨਗਰ ਤੇ ਆਏ,
ਤੇ ਨਾਲ ਨਗਰ ਤੋਂ ਵਾਹ ਬਾਹਰ ਨੂੰ ਆ ਗਏ ਹਨ।
ਇਤ ਬਿਲੋਕਨੇ ਮਨ ਸੁਖ ਪਾਏ,
ਦੇਖਣ ਦੇ ਵਾਸਤੇ ਮਨ ਵਿਚ ਸੁਖ ਪ੍ਰਾਪਤ ਕਰਕੇ,
ਸ਼ਿੰਗਾਰ ਕੋ ਨਾਗਰ ਨਾਰੇ,
ਨਾਗਰ ਦਾ ਮਤਲਬ ਹੁੰਦਾ ਸੁੰਦਰ, ਸੁੰਦਰ ਇਸਤਰੀਆਂ ਵੀ ਸ਼ਿੰਗਾਰ ਕਰਕੇ ਆਈਆਂ ਹਨ।
ਭੁੱਖਨ ਬਸਨ ਰੁਚਰ ਸ਼ਬ ਤਾਰੇ,
ਬੜੇ ਸੋਹਣੇ ਕੱਪੜੇ ਗਹਿਣੇ ਪਾ ਕਰਕੇ ਬੜੀ ਸ਼ੋਭਾ ਨੂੰ ਤਾਰ ਕਰਕੇ ਬੀਬੀਆਂ ਵੀ ਬਾਹਰ ਆ ਗਈਆਂ ਹਨ।
ਬਾਂਦ ਬਾਂਦ ਬੀਤਨ ਮੈਂ ਟੋਲੇ,
ਪਿੰਡ ਦੀਆਂ ਗਲੀਆਂ ਦੇ ਵਿਚ ਟੋਲੀਆਂ ਬੰਨ ਬੰਨ ਕਰਕੇ
ਆਏ, ਨਿਕੇਤ ਵਧਾਈ ਬੋਲੇ,
ਤੇ ਘਰ ਆ ਕਰਕੇ ਬੇਬੇ ਨਾਨਕੀ ਜੀ ਦੇ ਵਧਾਈਆਂ ਦੇ ਰਹੀਆਂ ਹਨ।
ਮਧੂ ਬਲੋਕਨ ਕੀ ਅਮਲਾ,
ਨਵੀਂ ਜਿਹੜੀ ਆ ਰਹੀ ਹੈ ਬਹੁਟੀ, ਉਸ ਨੂੰ ਵੇਖਣ ਦਾ ਮਨ ਵਿਚ ਬੜਾ ਚਾਹ ਹੈ।
ਨਿਕਟ ਨਾਨਕੀ ਕਹੇ ਸ਼ੁਭ ਭਾਗਾ,
ਬੇਬੇ ਨਾਨਕੀ ਦੇ ਕੋਲ ਜਾ ਕੇ ਬਹੁਤ ਹੀ ਚੰਗੇ ਬਚਨ ਕਰ ਰਹੀਆਂ ਹਨ।
ਨਗਰ ਪ੍ਰਵੇਸ਼ੀ ਸੰਗਲ ਬਰਾਤਾ,
ਸਤਿਗੁਰਾਂ ਦੀ ਬਰਾਤ ਨਗਰ ਸੁਲਤਾਨਪੁਰ ਵਿਚ ਪ੍ਰਵੇਸ਼ ਹੋ ਗਈ ਹੈ।
ਜਨ ਆਨੰਦ ਪੂ ਮੇਘ ਸੁਹਾਤਾ,
ਮਾਨੋ ਕੇ ਆਨੰਦ ਦਾ ਬੱਦਲ ਹੀ ਸੋਭ ਰਿਹਾ ਹੈ।
ਦੁਲੋ ਦੁਲਹਨ ਆਗੇ ਜਾਵਤ,
ਸਤਿਗੁਰੂ ਨਾਨਕ ਦੇਵ ਜੀ ਦੁਲਹਨ ਮਾਤਾ ਸੁਲੱਖਣੀ ਜੀ ਸਭ ਤੋਂ ਅੱਗੇ ਜਾ ਰਹੇ ਬਰਾਤ ਵਿਚੋਂ,
ਪਿੱਛੇ ਲਾਲੂ ਧਨ ਵਰਖਾਵਤ,
ਸਤਿਗੁਰਾਂ ਦੇ ਚਾਚਾ ਜੀ ਨੇ ਉਹ ਉੱਪਰ ਪੈਸੇ ਰੁਪਈਏ ਸੱਟ ਰਹੇ, ਧਨ ਦੀ ਵਰਖਾ ਕਰ ਰਹੇ ਹਨ।
ਅਸਬਿਦ ਸ੍ਰੀ ਬੇਦੀ ਕੁਲ ਕਹਿਤੋ,
ਇਸ ਤਰ੍ਹਾਂ ਬੇਦੀ ਕੁਲ ਦੇ ਧੁਜਾ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ,
ਮੰਦ ਮੰਦ ਗਏ ਆਪਣਾ ਨਕੈਤੋ,
ਹੌਲੀ ਹੌਲੀ ਚਾਲ ਸੋਹਣੀ ਸੋਹਣੀ ਚਾਲ ਚੱਲਦੇ ਹੋਏ ਆਪਣੇ ਘਰ ਵਿਚ ਚਲੇ ਗਏ ਹਨ।
ਨਾਰਨ ਸਹਿਤ ਨਾਨਕੇ ਤੋਰਨ,
ਇਸਤਰੀਆਂ ਦੇ ਸਮੇਤ ਬੇਬੇ ਨਾਨਕੀ ਜੀ
ਨਿਸਕਰੀ ਕੁਲ ਰੀਤ ਸੰਪੂਰਨ,
ਦੇ ਵਿਚੋਂ ਛੇਤੀ ਨਾਲ ਬਾਹਰ ਨਾਲ ਨਿਕਲ ਕਰਕੇ ਜਿਹੜੀ ਕੁਲ ਦੀ ਮਰਿਆਦਾ ਹੁੰਦੀ ਰੀਤੀ ਹੁੰਦੀ ਹੈ ਉਹ ਕੀਤੀ ਹੈ।
ਸਾਦਰ ਲੇ ਕਰ ਨਿਜ ਪਰਜਾਏ,
ਸਤਿਕਾਰ ਦੇ ਨਾਲ ਆਪਣੀ ਭਰਜਾਈ ਸੀ ਜਿਹੜੀ ਆਪਣੇ ਭਰਾ ਦੀ ਘਰ ਵਾਲੀ, ਉਸ ਨੂੰ ਨਾਲ ਲੈ ਕਰਕੇ
ਸੁੰਦਰ ਮੰਦਰ ਬੀਚ ਵਸਾਏ,
ਸੋਹਣੇ ਘਰ ਦੇ ਵਿਚ ਉਸ ਨੂੰ ਬਿਠਾ ਦਿੱਤਾ ਹੈ।
ਪਾਏ ਊਲ ਮੈਂ ਧਨ ਕੀ ਥਾਤੇ,
ਫੇਰ ਝੋਲੀ ਦੇ ਵਿਚ ਧਨ ਦੀ ਥੈਲੀ ਪਾ ਕਰਕੇ,
ਪਰੇ ਹਰਖ ਪੇ ਸੀਤਲ ਛਾਤੇ,
ਉਹਦੇ ਮਾਤਾ ਜੀ ਨੂੰ ਬਿਠਾ ਕੇ ਤੇ ਉਹਦੀ ਝੋਲੀ ਵਿਚ ਰੁਪਈਆਂ ਦੀ ਜਿਹੜੀ ਥੈਲੀ ਸੀ ਉਹ ਪਲਟ ਦਿੱਤੀ ਹੈ, ਤੇ ਜਿਹੜੀ ਛਾਤੀ ਠੰਡੀ ਹੋ ਗਈ, ਖੁਸ਼ੀ ਦੇ ਨਾਲ ਭਰ ਗਈ ਹੈ।
ਸਦਨ ਬਲੂਕਤ ਸੰਗ ਉਮੰਗਾ,
ਸਦਨ ਮਾਤਾ ਜੀ ਦਾ ਮੁਖੜਾ ਬਹੁਤ ਹੀ ਚਾਅ ਦੇ ਨਾਲ ਬੇਬੇ ਨਾਨਕੀ ਜੀ ਵੇਖ ਰਹੇ ਹਨ।
ਕੰਚਨ ਭੂਖਨ ਭੂਖਤ ਅੰਗਾ,
ਇਸ ਤਰ੍ਹਾਂ ਮਾਤਾ ਜੀ ਦੇ ਸਰੀਰ ਦੇ ਉੱਪਰ ਬੜੇ ਸੋਹਣੇ ਕੱਪੜੇ ਤੇ ਗਹਿਣੇ ਪਾਏ ਹੋਏ ਹਨ।
ਹੀਰ ਹੀਰ ਔਰ ਹਰਕ ਨਾਰੇ,
ਵੇਖ ਵੇਖ ਕਰਕੇ ਜਿਹੜੀਆਂ ਇਸਤਰੀਆਂ ਨੇ ਹੁਣ ਨਵੀਂ ਵਹੁਟੀ ਆਈ, ਚਾਹ ਤਾਂ ਹੁੰਦਾ ਸਾਰੀਆਂ ਦੀਦੀਆਂ ਨੇ ਵੇਖੀਏ ਵੀ ਕਿਸ ਤਰ੍ਹਾਂ ਦੀ ਵਹੁਟੀ ਆਈ ਹੈ, ਇਸ ਤਰ੍ਹਾਂ ਸਾਰੀਆਂ ਆਈਆਂ ਤੇ ਵੇਖ ਵੇਖ ਕਰਕੇ ਮਾਤਾ ਜੀ ਨੂੰ ਬੜੀਆਂ ਖੁਸ਼ ਹੁੰਦੀਆਂ ਹਨ।
ਦੇਖ ਆਸ਼ਿਕਾ ਸੁਖ ਦੇ
ਸੁਖ ਦੇਣ ਵਾਲੀ ਹੋਵੇ, ਇਸ ਤਰ੍ਹਾਂ ਕਹਿ ਕਰਕੇ ਸ਼ੀਸ਼ਾਂ ਦਿੰਦੀਆਂ ਹਨ।
ਬਾਹਰ ਬਰਾਤਾਂ ਕੀਨ ਨਵੇਸਾ,
ਸਾਰੀ ਜਿਹੜੀ ਬਰਾਤ ਸੀ ਉਹਨੇ ਆਰਾਮ ਕੀਤਾ ਹੈ।
ਪਰਮਾਨੰਦ ਕੀ ਪਾਏ ਨਿਰਦੇਸਾ,
ਪਰਮਾਨੰਦ ਜੀ ਦੀ ਆਗਿਆ ਨੂੰ ਪਾ ਕਰਕੇ
ਸੇਵਾ ਜਥਾ ਯੋਗ ਸਭ ਹੀ ਕੇ,
ਜਥਾ ਯੋਗ ਸਾਰਿਆਂ ਦੀ ਬੜੀ ਸੋਹਣੀ ਸੇਵਾ ਕੀਤੀ ਹੈ।
ਸਭ ਜੈ ਰਾਮ ਕੀਨ ਵੈਦ ਨਿੱਕੇ,
ਜਦੋਂ ਭਾਈਆ ਜੈ ਰਾਮ ਜੀ ਨੇ ਚੰਗੀ ਵਿਧੀ ਦੇ ਨਾਲ ਸੇਵਾ ਕੀਤੀ ਹੈ।
ਇਸ ਪ੍ਰਕਾਰ ਦੋਏ ਨਿਸਾ ਬਤੀਤੇ,
ਇਸ ਤਰੀਕੇ ਨਾਲ ਦੋ ਰਾਤਾਂ ਬਤੀਤ ਹੋਈਆਂ ਹਨ।
ਹੁਣ ਕਾਲੂ ਬੋਲੂ ਸ਼ੁਭ ਰੀਤੇ,
ਫਿਰ ਬਾਬਾ ਕਾਲੂ ਜੀ ਤਨ ਚੰਗੀ ਸੁਭਾਅ ਦੇ ਨਾਲ ਬੋਲੇ ਹਨ।
ਨਾਨਕ ਜਨਨੀ ਮਨ ਅਨੁਰਾਗੀ,
ਨਾਨਕ ਦੀ ਮਾਤਾ ਮਾਤਾ ਤ੍ਰਿਪਤਾ ਜੀ ਮਨ ਦੇ ਵਿੱਚ ਇਹਨਾਂ ਨੂੰ ਪ੍ਰੇਮ ਕਰਦੇ ਹਨ।
ਦੇਖਣ ਹਿਤ ਦ੍ਰਿਸ਼ਟ ਹਿਤ ਲਾਗੇ,
ਉਹ ਹੁਣ ਤਲਵੰਡੀ ਦੇ ਵਿੱਚ ਨੇ, ਸਤਿਗੁਰੂ ਸਾਹਿਬ ਜੀ ਵਿਆਹ ਕਰਕੇ ਸੁਲਤਾਨਪੁਰ ਦੇ ਵਿੱਚ ਆਏ ਨੇ। ਬਾਬਾ ਕਾਲੂ ਜੀ ਕਹਿ ਰਹੇ ਨੇ ਕਿ ਉਹਨਾਂ ਦੀ ਵੀ ਜਿਹੜੀ ਨਿਗਾਹ ਸੁਲਤਾਨਪੁਰ ਦੇ ਵੱਲ ਲੱਗੀ ਹੋਈ ਹੈ ਤੇ ਮਨ ਦੇ ਵਿੱਚ ਚਾਹ ਮੈਂ ਆਪਣੀ ਆਪਣੇ ਪੁੱਤਰ ਨੂੰ ਵੇਖਾਂ, ਆਪਣੀ ਨੂੰਹ ਨੂੰ ਵੇਖਾਂ।
ਦੇਖੋ ਕਰਨ ਮਨੋਰਥ ਪੂਰਨ,
ਉਹਨਾਂ ਦੇ ਮਨੋਰਥ ਮਨ ਦੀ ਇੱਛਾ ਨੂੰ ਪੂਰਿਆ ਕਰਨ ਦੇ ਵਾਸਤੇ,
ਸਭ ਬਰਾਤ ਗਮਨੇ ਆਵ ਤੂਰਨ,
ਛੇਤੀ ਦੇ ਨਾਲ ਇੱਥੋਂ ਬਰਾਤ ਚੱਲੇ ਸੁਲਤਾਨਪੁਰ ਚੋਂ ਤਲਵੰਡੀ ਵਿਖੇ ਪਹੁੰਚ ਜਾਵੇ।
ਵਧੂ ਸੰਗ ਲੈ ਨਾਨਕ ਗਮਨੇ,
ਨਵੀਂ ਵਿਆਹੀ ਵਹੁਟੀ ਨੂੰ ਮਾਤਾ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਲੈ ਕਰਕੇ ਤਲਵੰਡੀ ਚਲੇ ਜਾਣ।
ਮਿਲੇ ਮਾਤ ਕੋ ਆਪਣੇ ਭਵਨ,
ਆਪਣੇ ਘਰ ਜਾ ਕਰਕੇ ਆਪਣੀ ਮਾਤਾ ਨੂੰ ਮਿਲਣਾ ਕਰਨ।
ਬਹੁਰ ਬੁਲਾਰ ਦਰਸ ਕੀ ਪਿਆਸਾ,
ਇਹ ਜਿਹੜਾ ਰਾਏ ਬੁਲਾਰ ਹੈ ਤਲਵੰਡੀ ਦਾ ਰਾਜਾ, ਉਹਦੇ ਮਨ ਦੇ ਵਿੱਚ ਵੀ ਦਰਸ਼ਨਾਂ ਦੀ ਇੱਛਾ ਹੈ।
ਚਲ ਤਲਵੰਡੀ ਪੂਰੇ ਆਸਾ,
ਇਸ ਤਰ੍ਹਾਂ ਤਲਵੰਡੀ ਜਾ ਕਰਕੇ ਦੋਵੇਂ ਆਸਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪੂਰੀਆਂ ਕਰ ਦੇਣ। ਮਾਤਾ ਦੇ ਮਨ ਚ ਇੱਛਾ ਨੂੰਹ ਨੂੰ ਵੇਖਾਂ, ਤੇ ਰਾਏ ਬੁਲਾਰ ਦੇ ਮਨ ਵਿੱਚ ਇੱਛਾ ਕਿ ਸਤਿਗੁਰਾਂ ਦੇ ਦਰਸ਼ਨ ਕਰਾਂ। ਇਸ ਤਰ੍ਹਾਂ ਦੋ ਕਾਰਨਾਂ ਦੇ ਕਰਕੇ ਸੁਲਤਾਨਪੁਰ ਦੇ ਵਿੱਚੋਂ ਚੱਲ ਕਰਕੇ ਤਲਵੰਡੀ ਵਿਖੇ ਪਹੁੰਚਣ।
ਮੁਝ ਚੱਲ ਤਿਉ ਤਿੰਨ ਗਿਰਾ ਉਚਾਰੇ,
ਇਸ ਤਰ੍ਹਾਂ ਮੈਂ ਨਾਲ ਜਾ ਰਿਹਾ ਸਾਂ ਤੇ ਮੈਨੂੰ ਕਹਿਣ ਲੱਗੇ ਇਸ ਤਰ੍ਹਾਂ,
ਹੋਰ ਆਪਣੇ ਨੂੰ ਇੱਕ ਵਾਰੀ
ਆਪਣੇ ਪਿੰਡ ਦੇ ਵਿੱਚ ਹੋ ਕਰਕੇ ਆਉਣਾ ਕਰੋ।
ਕੇਤਕ ਦਿਨ ਰਹਿ ਆਏ ਬਹੋਰੇ,
ਕੁਝ ਕੁ ਦਿਨ ਉੱਥੇ ਰਹਿ ਕਰਕੇ ਫਿਰ ਵਾਪਸ ਇੱਥੇ ਹੀ ਆ ਜਾਣਾ ਕਰਨਾ।
ਕਰਾਕਾਰ ਇਉਂ ਮਸਲਤ ਮੋਰੇ,
ਇਸ ਤਰ੍ਹਾਂ ਬਾਬਾ ਕਲਿਆਣ ਜੀ ਚੰਦ ਜੀ ਕਹਿੰਦੇ ਨੇ ਉੱਥੇ ਜਾਣ ਤਲਵੰਡੀ ਤੇ ਕੁਝ ਦਿਨ ਉੱਥੇ ਰਹਿਣ, ਰਹਿ ਕਰਕੇ ਤੇ ਫਿਰ ਵਾਪਸ ਇੱਥੇ ਆ ਜਾਣ। ਜਿਹੜਾ ਕੰਮ ਕਰਦੇ ਨੇ ਮੋਦੀ ਖਾਨੇ ਦਾ ਉਹ ਦੁਬਾਰਾ ਕਰਨ ਸ਼ੁਰੂ।
ਸ੍ਰੀ ਨਾਨਕ ਕੋ ਰੁੱਖ ਲੱਖ ਆਸੋ,
ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦੇ ਰੁੱਖ ਨੂੰ ਜਾਣ ਕਰਕੇ ਛੇਤੀ ਨਾਲ
ਬੋਲੂ ਤਬ ਜੈ ਰਾਮ ਤੇ ਪਾਸੋ,
ਜਦੋਂ ਕੋਲ ਹੀ ਭਾਈਆ ਜੈ ਰਾਮ ਜੀ ਖੜੇ ਸਨ ਉਹ ਕਹਿਣ ਲੱਗੇ ਹਨ,
ਜਬ ਤੁਮ ਲੈ ਜਾਵੋਗੀ ਤਹਿਵਾ,
ਜਦੋਂ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਉੱਥੇ ਲੈ ਜਾਓਗੇ।
ਮੋਦੀ ਕਾਰ ਨਾ ਹੋਵੇ ਨਿਰਵਹਿਵਾ,
ਮੋਦੀ ਖਾਨੇ ਦਾ ਜਿਹੜਾ ਕੰਮ ਹੈ ਉਹ ਹੋਵੇਗਾ ਨਹੀਂ,
ਲੈਣਾ ਦੇਣਾ ਕਾਰਜ ਭਾਰੀ,
ਮੋਦੀ ਖਾਨੇ ਦਾ ਕੰਮ ਬੜਾ ਵੱਡਾ ਹੈ, ਇਸ ਤਰ੍ਹਾਂ ਲੈਣ ਦੇਣ ਦਾ ਕਾਰਜ ਬੜਾ ਵੱਡਾ ਹੈ, ਭਾਰੀ ਹੈ।
ਬਿਨ ਇਨਤੀ ਨਹਿ ਜਾਤ ਸੰਭਾਰੀ,
ਇਹਨਾਂ ਤੋਂ ਬਿਨਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਬਗੈਰ ਹੋਰ ਕੋਈ ਉਸ ਕੰਮ ਨੂੰ ਸੰਭਾਲ ਨਹੀਂ ਸਕਦਾ ਹੈ।
ਸੌਦਾ ਆਪਣ ਵਿਖਾ ਵਿਸ਼ੇਖਾ,
ਹੱਟ ਦੇ ਵਿੱਚ ਬੜਾ ਭਾਰੀ ਸੌਦਾ ਪਿਆ ਹੋਇਆ ਹੈ।
ਕਰੇ ਨਵਾਬ ਸੰਗ ਕੋ ਲੇਖਾ,
ਇਸ ਭਾਰੀ ਆਮਦਨ ਦਾ ਜਿਹੜਾ ਖਰਚਾ ਵੀ ਬੜਾ ਹੁੰਦਾ ਤੇ ਕੰਮ ਬੜਾ ਜ਼ਿਆਦਾ ਵੱਡਾ, ਸਾਡੇ ਕੋਲ ਨਹੀਂ ਸੰਭਾਲਿਆ ਜਾਣਾ, ਇਹਨੂੰ ਆਪ ਹੀ ਸੰਭਾਲ ਸਕਦੇ ਨੇ ਤੇ ਫਿਰ ਨਵਾਬ ਦੌਲਤ ਖਾਂ ਦੇ ਨਾਲ ਲੇਖਾ ਕੌਣ ਕਰੇਗਾ।
ਕਮਲ ਨੈਣ ਕੋ ਰੁੱਖ ਪੁੰਨ ਨਾਹੀ,
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਵੀ ਰੁੱਖ ਨਹੀਂ ਜਾਣਦਾ ਉੱਥੇ,
ਗਵਨ ਬਣੇ ਕਿਉਂ ਤਬ ਘਰ ਮੈਂ।
ਇਸ ਕਰਕੇ ਭਾਇਆ ਜੈ ਰਾਮ ਜੀ ਬਾਬਾ ਕਲਿਆਣ ਚੰਦ ਜੀ ਨੂੰ ਕਹਿ ਰਹੇ ਨੇ ਤੁਹਾਡੇ ਘਰ ਦੇ ਵਿੱਚ ਜਾਣਾ ਕਿਉਂ ਬਣਦਾ ਹੈ।
ਸੁਣ ਜੈ ਰਾਮ ਕੀ ਗਿਰਾ ਅਹੇਤੋ,
ਇਸ ਤਰ੍ਹਾਂ ਨਾ ਹੇਤ ਵਾਲੀ ਨਾ ਪ੍ਰੇਮ ਵਾਲੀ ਬਾਣੀ ਸੁਣ ਕਰਕੇ ਭਾਈਆ ਜੈ ਰਾਮ ਜੀ ਦੀ
ਹੁਣ ਕਾਲੂ ਬੋਲੂ ਕੁਲ ਕੇਤੋ,
ਫਿਰ ਬਾਬਾ ਕਲਿਆਣ ਚੰਦ ਜੀ ਕੁਲ ਦੇ ਧੁਜਾ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਹਿਣ ਲੱਗੇ ਹਨ,
ਸੁਣੋ ਆਤਮਜ ਮਾਤ ਤੁਮਾਰੀ,
ਐ ਪੁੱਤਰ ਸੁਣੋ ਜਿਹੜੀ ਆਪ ਜੀ ਦੀ ਮਾਤਾ ਹੈ,
ਹੋਏ ਹਰਖ ਸੈ ਬਧੂ ਨਿਹਾਰੇ,
ਜਦੋਂ ਆਪਣੀ ਨੂੰਹ ਦੇ ਸਮੇਤ ਆਪ ਜੀ ਨੂੰ ਵੇਖੂਗੀ ਤਾਂ ਬੜਾ ਖੁਸ਼ ਹੋਵੇਗੀ।
ਤਲਵੰਡੀ ਚਲੀਏ ਇੱਕ ਬੇਰਾ,
ਇਸ ਕਰਕੇ ਇੱਕ ਵਾਰੀ ਤਲਵੰਡੀ ਜਰੂਰ ਚੱਲੋ।
ਹੁਣ ਮਨ ਮੈਂ ਤੈ ਕਰੋ ਬਸੇਰਾ,
ਜਿਵੇਂ ਆਪਦੇ ਮਨ ਵਿੱਚ ਹੋਵੇਗੀ ਉਸ ਤਰੀਕੇ ਦੇ ਨਾਲ ਕਰਨਾ।
ਪ੍ਰੇਮੀ ਪਰਮ ਬੁਲਾਰ ਬਹੋਰੀ,
ਅਤੇ ਫੇਰ ਜਿਹੜਾ ਰਾਏ ਬੁਲਾਰ ਉਹ ਵੀ ਆਪ ਜੀ ਦਾ ਬਹੁਤ ਭਾਰੀ ਪ੍ਰੇਮੀ ਹੈ।
ਕਰੀ ਬੰਦਗੀ ਦੁਆ ਕਰ ਜੋਰੀ,
ਉਹਨੇ ਵੀ ਮੈਨੂੰ ਕਹਿਣਾ ਕੀਤਾ ਸੀ ਆਉਣ ਲੱਗੇ ਨੇ, ਦੋਵੇਂ ਹੱਥ ਜੋੜ ਕਰਕੇ ਬੇਨਤੀਆਂ ਕੀਤੀਆਂ ਸਨ।
ਮਾਮ ਸੁਨੀ ਜੀ ਗੁਣੋ ਨਾ ਔਰ ਮੈਂ,
ਜੇ ਤੁਸੀਂ ਮੇਰਾ ਹਿਰਦੇ ਵਿੱਚ ਪ੍ਰੇਮ ਨਹੀਂ ਰੱਖਦੇ ਹੋ
ਤੇ ਦਿਸ਼ ਦੇਖ ਚਲੋ ਨਿਜ ਪੁਰ ਮੈਂ,
ਉਹਨਾਂ ਦੇ ਵੱਲ ਵੇਖ ਕਰਕੇ ਉਹਨਾਂ ਦੇ ਹਾਲਤ ਨੂੰ ਵੇਖ ਕਰਕੇ ਤਲਵੰਡੀ ਨੂੰ ਜਾਣਾ ਕਰੋ।
ਅਸਰਤ ਚਗਰਤ ਆਪਸ ਮਾਹੀ,
ਇਹ ਆਪਸ ਦੇ ਵਿੱਚ ਝਗੜ ਰਹੇ ਹਨ।
ਚੱਲ ਕਰ ਆਵਾ ਮੂਲਾ ਤਾਹੀ,
ਉਹ ਸਵਾਗਤ ਸਤਿਗੁਰਾਂ ਦੇ ਸਹੁਰਾ ਜੀ ਮੂਬਾ ਸ਼੍ਰੀ ਮੂਲ ਚੰਦ ਜੀ ਪਿੱਛੋਂ ਪਿੱਛੋਂ ਆ ਗਏ ਹਨ।
ਤਿੰਨ ਦਿਵਸ ਤੇ ਵਿਆਹ ਪਿਛਾਰੇ,
ਤਿੰਨ ਦਿਨ ਹੀ ਹੋਏ ਸਨ ਵਿਆਹ ਨੂੰ, ਉਸ ਤੋਂ ਪਿੱਛੋਂ
ਗਮਨੋ ਨਿਜ ਕਰਤੇ ਹਿੱਤ ਧਾਰੇ,
ਘਰ ਦੇ ਵਿੱਚੋਂ ਬੜਾ ਪ੍ਰੇਮ ਧਾਰ ਕਰਕੇ ਚੱਲ ਪਏ ਸ਼੍ਰੀ ਮੂਲ ਚੰਦ ਜੀ।
ਲੇਨ ਹੇਤ ਨਿਜ ਤਨੀਆਂ ਤਨ ਜਾ ਆਇਓ,
ਆਪਣੀ ਪੁੱਤਰੀ ਨੂੰ ਵਾਪਸ ਲਿਜਾਣ ਦੇ ਵਾਸਤੇ ਸ਼੍ਰੀ ਮੂਲ ਚੰਦ ਜੀ ਆਏ ਹਨ।
ਪਹੁੰਚ ਸਭ ਨੇ ਸੀਸ ਨਿਭਾਇਓ,
ਪਹੁੰਚ ਕਰਕੇ ਉੱਥੇ ਸਾਰਿਆਂ ਨੂੰ ਸਿਰ ਨਵਾਇਆ ਹੈ।
ਸੁਣ ਪ੍ਰਵਾਦ ਕੋ ਬਚਨ ਬਿਸੰਬਖਾਨਾ,
ਉੱਥੇ ਝਗੜਾ ਹੋ ਰਿਹਾ ਸੀ। ਭਾਈ ਜੈ ਰਾਮ ਜੀ ਕਹਿੰਦੇ ਸਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਿ ਤੁਸੀਂ ਇੱਥੇ ਰਹੋ, ਤੇ ਬਾਬਾ ਕਲਿਆਣ ਚੰਦ ਜੀ ਕਹਿ ਰਹੇ ਸਨ ਉੱਥੇ ਚੱਲੋ। ਇਸ ਤਰ੍ਹਾਂ ਝਗੜਾ ਹੋ ਰਿਹਾ ਸੀ ਤੇ ਆ ਕਰਕੇ ਇਹ ਸੁਣ ਕਰਕੇ ਤੇ ਸ੍ਰੀ ਮੂਲ ਚੰਦ ਜੀ ਕਹਿਣ ਲੱਗੇ ਹਨ,
ਰਹਿ ਸ੍ਰੀ ਨਾਨਕਪੁਰ ਸੁਲਤਾਨਾ,
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਲਤਾਨਪੁਰ ਦੇ ਵਿੱਚ ਹੀ ਰਹਿਣਗੇ। ਸ੍ਰੀ ਮੂਲ ਚੰਦ ਜੀ ਕਹਿ ਰਹੇ ਹਨ
ਕਾਰ ਕਰਨ ਕੋ ਔਰ ਨਾਮ ਕੋ,
ਕਿਉਂਕਿ ਹੁਣ ਮੋਦੀ ਖਾਨੇ ਦਾ ਕੰਮ ਇੱਥੇ ਕਰਦੇ ਨੇ, ਉੱਥੇ ਹੁਣ ਇੱਥੇ ਕੋਈ ਕੰਮ ਨੀ ਕਰਦੇ। ਇਹਨਾਂ ਦੇ ਵਾਸਤੇ ਕਰਨ ਵਾਲਾ ਜਿਹੜਾ ਕੰਮ ਹੈ ਉਹ ਇੱਥੇ ਹੀ ਹੈ, ਇਸ ਕਰਕੇ ਸੁਲਤਾਨਪੁਰ ਦੇ ਵਿੱਚ ਹੀ ਰਹਿਣਾ ਕਰਨਾ।
ਲੇਖਾ ਕਰੇ ਵਿਸ਼ੇਖ ਹੈ ਜੋ,
ਜਿਹੜਾ ਬੜਾ ਭਾਰੀ ਲੇਖਾ ਹਿਸਾਬ ਕਿਤਾਬ ਮੋਦੀ ਖਾਨੇ ਦਾ ਕੰਮ ਉਹ ਕਰਨਾ ਸ਼ੁਰੂ ਕਰਨਾ।
ਹੁਣ ਪਰਮਾਨੰਦ ਪਰਮ ਸਿਆਣਾ,
ਪਰਮਾਨੰਦ ਸਾਰਿਆਂ ਦੇ ਵਿੱਚੋਂ ਵੱਡਾ ਸੀ ਤੇ ਉਹ ਫਿਰ ਭਾਈ ਜੈ ਰਾਮ ਜੀ ਦੇ ਪਿਤਾ ਜੀ ਸਨ, ਉਹ ਕਹਿਣ ਲੱਗੇ ਹਨ
ਮਾਨੇ ਜੇ ਬਚ ਜੇ ਮਤਵਾਨ,
ਜਿਹੜੇ ਮਤਵਾਨ ਸਿਆਣੇ ਲੋਕ ਸਨ ਪਿੰਡ ਦੇ ਉਹ ਵੀ ਉਹਨਾਂ ਦੀ ਗੱਲ ਨੂੰ ਮੰਨਦੇ ਸਨ ਤੇ ਉਹ ਕਹਿਣ ਲੱਗੇ ਹਨ
ਸਭਨ ਹੇਤ ਕੀ ਬੋਲਿਓ ਬਾਣੀ,
ਸਾਰਿਆਂ ਦੇ ਪ੍ਰੇਮ ਦੀ ਸਾਰਿਆਂ ਦੇ ਮਨ ਨੂੰ ਮੋਹ ਲੈਣ ਵਾਲੇ ਉਹਨਾਂ ਨੇ ਬਚਨ ਕੀਤੇ ਹਨ।
ਸੁਣੋ ਸ਼੍ਰੋਣ ਸ਼ੁਭ ਰੀਤ ਪਛਾਣੇ,
ਸਾਰੇ ਮੇਰੀ ਗੱਲ ਸੁਣੋ ਕੰਨਾਂ ਦੇ ਵਿੱਚ ਚੰਗੀ ਰੀਤ ਨੂੰ ਪਛਾਣ ਕਰਕੇ।
ਅਯੋ ਵਿਆਹ ਸੁਤ ਇੱਕ ਕੀ ਮਾਤਾ,
ਮਾਂ ਦਾ ਇੱਕੋ ਇੱਕ ਪੁੱਤਰ ਹੈ, ਉਹਦਾ ਨਵਾਂ ਹਾਲੇ ਵਿਆਹ ਹੋਇਆ ਹੈ।
ਬਿਨਾਂ ਬਲੂਕੇ ਕਿਉਂ ਹੋਇਆ
ਸ਼ਾਂਤਾ, ਇੱਕੋ ਇੱਕ ਪੁੱਤਰ ਦਾ ਵਿਆਹ ਹੋਇਆ ਤੇ ਉਹ ਪੁੱਤਰ ਨੂੰ ਵੇਖੇ ਨਾ ਤੇ ਉਹਦੇ ਮਨ ਨੂੰ ਕਿਵੇਂ ਸ਼ਾਂਤੀ ਆਵੇਗੀ।
ਡਿਗਤ ਸੋ ਦ੍ਰਿਗ ਲਾਏ,
ਉਹ ਤਾਂ ਇੱਧਰ ਨੂੰ ਨਿਗਾਹ ਲਾ ਨਜ਼ਰਾਂ ਲਾਈ ਬੈਠੇ ਨੇ, ਇੱਧਰ ਉਡੀਕ ਕਰ ਰਹੇ ਹਨ ਇਹਨਾਂ ਦੀ।
ਵਿਛੜੇ ਬਸ ਜਾਉ ਧੇਨ ਲਵਾਏ,
ਜਿਵੇਂ ਲਵੇਰੀ ਗਾਂ ਹੋਵੇ ਨਵੀਂ ਸੂਈ ਤੇ ਉਹਦਾ ਜਿਹੜਾ ਵੱਛਾ ਹੈ ਉਹ ਦੂਰ ਹੋ ਜਾਵੇ ਤੇ ਉਹ ਕਿਵੇਂ ਕਿਲੇ ਦੇ ਦੁਆਲੇ ਬੁਲਾਵੇ ਲੈਂਦੀ ਹੈ, ਉਹਨੂੰ ਵਿਛੋੜਾ ਨੀ ਚੰਗਾ ਲੱਗਦਾ। ਇਸੇ ਤਰ੍ਹਾਂ ਮਾਤਾ ਜੀ ਦੇ ਮਨ ਦੇ ਵਿੱਚ ਸਤਿਗੁਰਾਂ ਦਾ ਵਿਛੋੜਾ ਹੈ।
ਆਤ ਉਤਸ਼ਵ ਬਹਿਣ ਮਿਲੇ ਅਨੀਤ,
ਇਸ ਤਰ੍ਹਾਂ ਇੰਨਾ ਉਤਸ਼ਾਹ ਭਾਰੀ ਹੋਇਆ ਜੇ ਉਹਨਾਂ ਨੂੰ ਨਾ ਮਿਲਣਗੇ ਚੰਗੀ ਗੱਲ ਨੀ ਹੋਵੇਗੀ।
ਮਨ ਲਖੋ ਹੋਤ ਵੇ ਪ੍ਰੀਤ,
ਭਾਈ ਸਾਰੇ ਗੱਲ ਮਨ ਵਿੱਚ ਜਾਣ ਲਵੋ, ਇਹ ਗੱਲ ਚੰਗੀ ਨੀ ਹੋਵੇਗੀ ਉਲਟ ਹੋਵੇਗੀ।
ਮੂਲ ਚੰਦ ਸੁਣ ਤੋਰ ਕੁਮਾਰੀ,
ਇਸ ਤਰ੍ਹਾਂ ਕਹਿੰਦਾ ਕਿ ਸ੍ਰੀ ਮੂਲ ਚੰਦ ਜੀ ਸੁਣੋ ਤੁਹਾਡੀ ਜਿਹੜੀ ਸਪੁੱਤਰੀ ਹੈ,
ਤਯੋ ਆਪਣਾ ਪੂਰਵ ਵਾਰੇ,
ਪਹਿਲੀ ਵਾਰੀ ਪੇਕੇ ਘਰ ਦੇ ਵਿੱਚੋਂ ਚੱਲ ਕਰਕੇ ਸਹੁਰੇ ਘਰ ਦੇ ਵਿੱਚ ਪਹਿਲੀ ਵਾਰੀ ਆਈ ਹੈ ਤੇ ਜਾਣਾ ਹੈ ਤਲਵੰਡੀ ਦੇ ਵਿੱਚ।
ਜਾਏ ਸਾਸ ਟਿਗ ਰੀਤ ਸੁਹਾਤੇ,
ਪਹਿਲੀ ਵਾਰੀ ਸੱਸ ਦੇ ਕੋਲ ਜਾਵੇ ਮਾਤਾ ਤ੍ਰਿਪਤਾ ਜੀ ਦੇ ਕੋਲ ਜਾਵੇ ਤੇ ਬੜਾ ਚੰਗਾ ਲੱਗੇਗਾ ਉਹਨਾਂ ਨੂੰ।
ਫੇਰ ਵਧੂ ਹੋਵੇ ਸੀਤਲ ਛਾਤੇ,
ਆਪਣੀ ਨੂੰਹ ਨੂੰ ਵੇਖ ਕਰਕੇ ਤੇ ਉਹਨਾਂ ਦੀ ਛਾਤੀ ਜਿਹੜੀ ਠੰਡੀ ਹੋ ਜਾਵੇਗੀ।
ਕੇਤਕ ਦਿਨ ਰਹੇ ਲੈ ਅਸੀਸਾ,
ਕੁਝ ਕੁ ਦਿਨ ਫਿਰ ਉਹਨਾਂ ਦੇ ਕੋਲ ਰਹੇ, ਉਹਨਾਂ ਦੀਆਂ ਖੁਸ਼ੀਆਂ ਲਵੇ।
ਹੁਣ ਆਵੇ ਪਦ ਪਰ ਧਰ ਸੀਸਾ,
ਫਿਰ ਉਹਨਾਂ ਦੇ ਚਰਨਾਂ ਤੇ ਨਮਸਕਾਰ ਕਰਕੇ ਮੱਥਾ ਟੇਕ ਕੇ ਤੇ ਵਾਪਸ ਆ ਜਾਵੇ।
ਕਿਉਂ ਇਨ ਬਣੇ ਰਹਿਣ ਤਲਵੰਡੀ,
ਤਲਵੰਡੀ ਦੇ ਵਿੱਚ ਰਹਿਣ ਤੋਂ ਬਿਨਾਂ ਇਹ ਗੱਲ ਕਿਵੇਂ ਬਣ ਜਾਵੇਗੀ।
ਕਿਰਤ ਮੋਦੀ ਕੀ ਇਹ ਠਾਂ ਮੰਡੇ,
ਮੋਦੀ ਦੀ ਜਿਹੜੀ ਕਿਰਤ ਹੈ ਕੰਮ ਉਹ ਸਤਿਗੁਰੂ ਜੀ ਇੱਥੇ ਕਰਦੇ ਹਨ।
ਬਾਲੇ ਕੋ ਤਾਜ ਕਰ ਆਵ ਜਾਵੇ,
ਇੱਥੇ ਭਾਈ ਬਾਲੇ ਨੂੰ ਛੱਡ ਜਾਣ, ਇਹ ਕੰਮ ਇੱਥੇ ਕਰੀ ਜਾਵੇਗਾ ਮੋਦੀ ਖਾਨੇ ਦੇ ਵਿੱਚ, ਤੇ ਸਤਿਗੁਰੂ ਸਾਹਿਬ ਜੀ ਮਾਤਾ ਜੀ ਨੂੰ ਲੈ ਕੇ ਤਲਵੰਡੀ ਚਲੇ ਜਾਣ।
ਬਹੁਰ ਆਏ ਨਿਜ ਕਾਰ ਚਲਾਵੇ,
ਮਿਲ ਕੇ ਮਾਤਾ ਤ੍ਰਿਪਤਾ ਜੀ ਨੂੰ ਸਤਿਗੁਰੂ ਸਾਹਿਬ ਜੀ ਵਾਪਸ ਇੱਥੇ ਆ ਜਾਣ ਸੁਲਤਾਨਪੁਰ ਦੇ ਵਿੱਚ, ਆਪਣਾ ਜਿਹੜਾ ਕੰਮ ਹੈ ਮੋਦੀ ਖਾਨੇ ਦਾ ਉਹ ਆਗੇ ਚਲਾਉਣਾ ਕਰਨ।
ਹੁਣ ਸੁਣ ਪਰਮਾਨੰਦ ਕੇ ਸ਼ੁਭ ਬਾਣੀ,
ਇਸ ਤਰ੍ਹਾਂ ਭਾਈ ਪਰਮਾ ਬਾਬੇ ਪਰਮਾਨੰਦ ਜੀ ਦੇ ਸਾਰੇ ਬਚਨ ਸੁਣ ਕਰਕੇ
ਮਨ ਮਾਨੀ ਸਭ ਤੂਸ਼ਨ ਰਾਨੇ,
ਸਾਰਿਆਂ ਨੇ ਮਨ ਵਿੱਚ ਮੰਨ ਲਈ ਚੰਗੀ ਗੱਲ ਕਹੀ ਸਿਆਣੀ ਸੀ ਸਾਰਿਆਂ ਦੇ ਵਿੱਚੋਂ, ਤੇ ਸਾਰੇ ਚੁੱਪ ਕਰਕੇ ਗੱਲ ਸੁਣ ਕੇ।
ਮੁਝੇ ਬੁਲਾਏ ਲੀਨ ਤੇ ਕਾਲਾ,
ਭਾਈ ਬਾਲਾ ਜੀ ਕਹਿੰਦੇ ਉਸ ਵਕਤ ਸਤਿਗੁਰਾਂ ਨੇ ਮੈਨੂੰ ਆਪਣੇ ਕੋਲ ਸੱਦਿਆ ਹੈ।
ਬੋਲੀ ਬਾਣੀ ਦੀਨ ਦਿਆਲਾ,
ਦੀਨਾ ਗਰੀਬਾਂ ਦੇ ਉੱਪਰ ਦਇਆ ਕਰਨ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਹਨ
ਹਮ ਜਾਵਾਂਗੇ ਤਲਵੰਡੀ ਨਗਰੀ
ਮਾਰੇ ਕਹਿੰਦੇ ਪਾਲਿਆ ਅਸੀਂ ਤਲਵੰਡੀ ਜਾਣਾ ਹੈ
ਰਹਿ ਤੁਮ ਕਾਰ ਜਲਾਵੂ ਸਗਰੀ
ਤੂੰ ਇੱਥੇ ਸੁਲਤਾਨਪੁਰ ਦੇ ਵਿੱਚ ਰਹਿ ਕੇ ਜਿਹੜਾ ਮੋਦੀ ਖਾਨੇ ਦਾ ਕੰਮ ਚਲਾਉਣਾ ਕਰ
ਖਰਚਨ ਸ਼ੰਸ਼ਾ ਦੇਹੋ ਵਿਸ਼ੇਖਾ
ਜਿਵੇਂ ਅਸੀਂ ਹੱਟ ਚਲਾਉਂਦੇ ਸਾਂ ਨਾ ਜਿਵੇਂ ਅਸੀਂ ਮੋਦੀ ਖਾਨੇ ਨੂੰ ਚਲਾਉਂਦੇ ਸਾਂ ਤੂੰ ਵੀ ਓਦਾਂ ਹੀ ਚਲਾਉਣਾ ਖੁੱਲਾ ਦਿਲ ਕਰਕੇ ਦਾਨ ਦੇਣਾ ਗਰੀਬਾਂ ਨੂੰ ਕਿਸੇ ਨੂੰ ਖਾਲੀ ਨਹੀਂ ਮੋੜਨਾ ਹੈ
ਦਾਨ ਕਰਾਂਗੇ ਹਮ ਸਭ ਲੇਖਾ
ਕਿਸੇ ਗੱਲੋਂ ਡਰੀ ਨਾ ਘਾਟਾ ਪੈਣ ਤੋਂ ਨਾ ਡਰੀ ਜੋ ਮਨ ਚ ਆਵੇ ਦਿੱਤੀ ਜਾਈ ਜਿਹੜਾ ਲੇਖਾ ਜੋਗਾ ਹਿਸਾਬ ਕਿਤਾਬ ਏ ਉਹ ਅਸੀਂ ਜਦੋਂ ਵਾਪਸ ਆਵਾਂਗੇ ਤਲਵੰਡੀ ਤੋਂ ਆਪੇ ਕਰ ਲਵਾਂਗੇ
ਸੁਣੀਏ ਸ੍ਰੀ ਅੰਗਦ ਕਹੇ ਬਾਲਾ
ਭਾਈ ਬਾਲਾ ਜੀ ਕਹਿੰਦੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਆਪ ਜੀ ਸੁਣੋ
ਬੋਲੋ ਬਾਣੀ ਤੇ ਕਾਲਾ
ਭਾਈ ਬਾਲਾ ਜੀ ਕਹਿੰਦੇ ਮੈਂ ਸਤਿਗੁਰਾਂ ਨੂੰ ਕਹਿਣ ਲੱਗਾ
ਲੈਣ ਦੇਣ ਕੋ ਕਾਜ ਵਿਸ਼ਖਾ
ਜੀ ਇਹ ਜਿਹੜਾ ਲੈਣ ਦੇਣ ਦਾ ਕੰਮ ਬੜਾ ਭਾਰੀ ਵੱਡਾ ਹੈ
ਮੋਤੇ ਸਾਂਭਿਓ ਜਾਏ ਨਾ ਲੇਖਾ
ਇੰਨਾ ਵੱਡਾ ਕੰਮ ਮੋਦੀ ਖਾਨੇ ਨੇ ਪਤਾ ਨੀ ਕਿੰਨੇ ਲੈਣ ਆਉਂਦੇ ਨੇ ਤੇ ਕਿੰਨਾ ਆਪਾਂ ਦੇਣਾ ਲੋਕਾਂ ਦਾ ਮੈਨੂੰ ਜਿਹੜਾ ਹਿਸਾਬ ਕਿਤਾਬ ਬੜਾ ਭਾਰੀ ਹੈ ਇਹ ਮੇਰੇ ਕੋਲੋਂ ਸਾਂਭਿਆ ਨਹੀਂ ਜਾਣਾ ਹੈ
ਕਾਰ ਚਲੇ ਕਿਉਂ ਬਿਨਾ ਤੁਮਾਰੇ
ਆਪ ਜੀ ਤੋਂ ਬਿਨਾ ਮੋਦੀ ਖਾਨੇ ਦਾ ਕੰਮ ਚੱਲ ਨਹੀਂ ਸਕਦਾ ਹੈ
ਰਹਿਣ ਚਾਹੇ ਮਾਮ ਸੰਗ ਸੰਗਾਰੇ
ਮੇਰੇ ਮਨ ਦੀ ਇੱਛਾ ਕਿ ਮੈਂ ਸਦਾ ਆਪ ਜੀ ਦੇ ਨਾਲ ਹੀ ਰਵਾਂ ਆਪ ਜੀ ਤੋਂ ਮੇਰੇ ਤੋਂ ਕਦੀ ਵੀ ਦੂਰ ਨਾ ਹੋਵੋ ਇਹ ਮੇਰੇ ਮਨ ਵਿੱਚ ਇੱਛਾ ਹੈ
ਰਾਵਰ ਸੱਸ ਹੋਏ ਜੋ ਕੋ
ਜੇ ਕੋਈ ਆਪ ਜੀ ਦੇ ਸੰਸਾਰ ਵਿੱਚ ਕੋਈ ਆਪ ਜੀ ਦੇ ਬਰਾਬਰ ਹੋਵੇ
ਤੋ ਤੁਮ ਕ੍ਰਿਤ ਨਿਵਾਹੈ ਸੋ
ਤਾਂ ਹੀ ਫਿਰ ਉਹ ਆਪ ਜੀ ਦਾ ਆਪ ਜੀ ਵਾਲਾ ਕੰਮ ਮੋਦੀ ਖਾਨੇ ਦਾ ਕੰਮ ਨੂੰ ਸੰਭਾਲ ਸਕਦਾ ਜੇ ਕੋਈ ਆਪ ਜੀ ਦੇ ਬਰਾਬਰ ਹੋਵੇਗਾ
ਸੁਣ ਬੋਲੇ ਸ੍ਰੀ ਮੁੱਖ ਸੱਸ ਸ਼ੋਭਾ
ਚੰਦਰਮਾ ਵਰਗੇ ਮੁਖੜੇ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਭਾਈ ਬਾਲੇ ਦੀਆਂ ਗੱਲਾਂ ਸੁਣ ਕਰਕੇ ਕਹਿਣ ਲੱਗੇ ਹਨ
ਬਚਨਨ ਪਰ ਅੰਮ੍ਰਿਤ ਸ਼ਬ ਲੋਭਾ
ਦੇ ਬਚਨਾਂ ਦੀ ਸ਼ੋਭਾ ਅੰਮ੍ਰਿਤ ਵਰਗੀ ਹੈ ਲੁਭਾਏਮਾਨ ਹੋ ਰਹੀ ਹੈ
ਵੈ ਬਾਲੇ ਤੁਝ ਕੋ ਮਮ ਸੰਗਾ
ਕਹਿੰਦੇ ਭਾਈ ਬਾਲਿਆ ਤੂੰ ਡਰਨਾ ਤੈਨੂੰ ਹਮੇਸ਼ਾ ਹੀ ਸਾਡਾ ਸਾਥ ਪ੍ਰਾਪਤ ਹੋਵੇਗਾ
ਤਵੈ ਬੈਸ ਮੈਂ ਰਹੇ ਅਭੰਗਾ
ਤੇ ਸਦਾ ਹੀ ਅਸੀਂ ਤੇਰੇ ਵਿੱਚ ਵਸਦ ਰਹਾਂਗੇ ਇੱਕ ਰਸ
ਸਦਾ ਨਾਮ ਮੈਂ ਪ੍ਰੀਤ ਕਨੇਰੀ
ਸਤਨਾਮ ਸ੍ਰੀ ਵਾਹਿਗੁਰੂ ਦੇ ਵਿੱਚ ਬਹੁਤ ਭਾਰੀ ਪ੍ਰੀਤੀ ਕਰਿਆ ਕਰ
ਜਨਮ ਮਰਨ ਕੀ ਕੱਟੈ ਜੋ ਬੇਰੀ
ਜੰਮਣ ਤੇ ਮਰਨ ਦੀ ਜਿਹੜੀ ਜੀਵ ਦੇ ਗਲ ਦੇ ਵਿੱਚ ਪੈਰਾਂ ਦੇ ਵਿੱਚ ਹਮੇਸ਼ਾ ਬੇੜੀ ਪਈ ਰਹਿੰਦੀ ਹੈ ਇਹ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਨ ਦੇ ਨਾਲ ਕੱਟੀ ਜਾਂਦੀ ਹੈ
ਕਾਰ ਕਰੇ ਸਭ ਹੀ ਕਰਤਾਰਾ
ਤੇਰੇ ਨਾਲ ਅਸੀਂ ਹਮੇਸ਼ਾ ਰਵਾਂਗੇ ਤੇਰੇ ਵਿੱਚ ਅਸੀਂ ਵਸਦੇ ਹਾਂ ਆਪਣੇ ਚ ਕੋਈ ਫਰਕ ਨਹੀਂ ਤੇ ਨਾਮ ਜਪਿਆ ਕਰ ਤੂੰ ਬਸ ਨਾਮ ਜਪੀ ਜਾ ਬਾਕੀ ਜਿਹੜਾ ਮੋਦੀ ਖਾਨੇ ਦਾ ਕੰਮ ਹੈ ਉਹ ਆਪੇ ਅਕਾਲ ਪੁਰਖ ਨੇ ਕਰੀ ਜਾਣਾ ਹੈ
ਰੋ ਠੰਡੂ ਮਦ ਈਠ ਹਮਾਰਾ
ਤੂੰ ਈਠ ਦਾ ਮਤਲਬ ਹੁੰਦਾ ਹੈ ਪਿਆਰਾ ਤੂੰ ਸਾਡਾ ਬੜਾ ਪਿਆਰਾ ਹੈ ਤੂੰ ਉਸ ਦੁਕਾਨ ਦੇ ਵਿੱਚ ਹੱਟ ਦੇ ਵਿੱਚ ਮੋਦੀ ਖਾਨੇ ਵਿੱਚ ਖੜਾ ਰਹਿਣਾ ਤੇ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਕੰਮ ਅਕਾਲ ਪੁਰਖ ਨੇ ਆਪੇ ਕਰੀ ਜਾਣਾ ਹੈ
ਇੱਕ ਮਾਸ ਲਓ ਹਮਰੂ ਆਵਣ
ਇੱਕ ਮਹੀਨਾ ਅਸੀਂ ਤਲਵੰਡੀ ਚ ਰਹਿ ਕੇ ਤੇ ਵਾਪਸ ਆ ਜਾਵਾਂਗੇ
ਸਾਬਤ ਰਹੀਏ ਰੀਤ ਸੁਹਾਵਣ
ਉਨਾ ਚਿਰ ਤੇ ਉਨਾ ਚਿਰ ਤੱਕ ਇਸ ਤਰੀਕੇ ਨਾਲ ਸੋਭਨਿਕ ਤਰੀਕੇ ਨਾਲ ਤੂੰ ਰਹਿਣਾ ਕਰ
ਕਿਉਂ ਸੁਣ ਮੈਂ ਸੁਖ ਪਾਏ ਕਨੇਰਾ
ਭਾਈ ਬਾਲਾ ਜੀ ਕਹਿੰਦੇ ਸਤਿਗੁਰਾਂ ਦੇ ਮੁਖ ਤੋਂ ਇਸ ਤਰ੍ਹਾਂ ਦੇ ਬਚਨ ਸੁਣ ਕੇ ਮੈਨੂੰ ਬੜਾ ਸੁਖ ਹੋਇਆ ਮੇਰੇ ਮਨ ਨੂੰ
ਕਹੂ ਵਚਨ ਹੋ ਰਾਵਰ ਚੇਰਾ
ਮੈਂ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਮੈਂ ਆਪ ਜੀ ਦਾ ਚੇਲਾ ਹਾਂ
ਪਰ ਕਰਨਾ ਦੀਜੈ ਬਾਰਿਆ ਸੀ
ਕਿਰਪਾ ਕਰਕੇ ਮੈਨੂੰ ਇਹੋ ਜਿਹਾ ਵਰ ਦੇ ਦਿਓ
ਤੂੰ ਮੈਂ ਆਇਸ ਪਹਿਲੋਂ ਨਾ ਕਹਿ
ਮੇਰੇ ਤੇ ਐਸੀ ਬਖਸ਼ਿਸ਼ ਕਰੋ ਮੈਂ ਆਪ ਜੀ ਦੇ ਬਚਨ ਨੂੰ ਕਦੀ ਵੀ ਮੋੜਾ ਨਾ ਜੋ ਆਪ ਜੀ ਬਚਨ ਕਰੋ ਮੈਂ ਆਪ ਜੀ ਦੇ ਬਚਨ ਨੂੰ ਕਮਾਵਾਂ ਐਸੀ ਕਿਰਪਾ ਮੇਰੇ ਤੇ ਕਰ ਦਿਓ
ਰਹੋ ਸਦਾ ਮੈਂ ਹੋਇਆ ਅਨੁਸਾਰੀ
ਆਪ ਜੀ ਦੇ ਅਨੁਸਾਰ ਹੋ ਕਰਕੇ ਆਪ ਜੀ ਦੇ ਹੁਕਮ ਦੇ ਥੱਲੇ ਰਹਿ ਕਰਕੇ ਮੈਂ ਰਹਿਣਾ ਕਰਾਂ
ਹਿਰਦੇ ਲਾਲਸਾ ਯਹੀ ਹਮਾਰੇ
ਮਹਾਰਾਜ ਮੇਰੇ ਮਨ ਦੇ ਵਿੱਚ ਕੇਵਲ ਇੰਨੀ ਹੀ ਇੱਛਾ ਹੈ
ਪ੍ਰੇਮ ਪ੍ਰਸਿੱਧੇ ਸੁਣ ਕਰ ਬਚਨਾ
ਇਸ ਤਰ੍ਹਾਂ ਭਾਈ ਬਾਲਾ ਜੀ ਕਹਿੰਦੇ ਮੇਰੀ ਬੇਨਤੀ ਨੂੰ ਸੁਣ ਕਰਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਬੜੇ ਪ੍ਰਸੰਨ ਹੋਏ
ਕਹੂ ਹੋਏ ਮਨ ਹਰ ਸੰਗ ਖੱਚਣਾ
ਪ੍ਰੇਮ ਦੇ ਵਿੱਚ ਆ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਬਾਲਿਆ ਤੇਰਾ ਜਿਹੜਾ ਮਨ ਹੈ ਪਰਮੇਸ਼ਰ ਦੇ ਨਾਲ ਇੱਕਮਿਕ ਹੋ ਜਾਵੇਗਾ
ਕਰੀ ਬਹੁਰ ਤਲਵੰਡੀ ਤਿਆਰੇ
ਫਿਰ ਸਤਿਗੁਰਾਂ ਨੇ ਤਲਵੰਡੀ ਜਾਣ ਦੀ ਤਿਆਰੀ ਕਰ ਲਈ ਹੈ
ਜੋ ਬਰਾਤ ਸਭ ਸੰਗ ਸੁਧਾਰੇ
ਜਿਹੜੀ ਬਰਾਤ ਸੀ ਉਹ ਸਾਰੀ ਨਾਲ ਚੱਲੀ ਹੈ
ਮੈਂ ਪੀਛੇ ਕੀਨੀ ਕ੍ਰਿਤ ਮੋਦੇ
ਭਾਈ ਬਾਲਾ ਜੀ ਕਹਿੰਦੇ ਸਤਿਗੁਰੂ ਸਾਹਿਬ ਜੀ ਨੇ ਤਿਆਰੀ ਤਲਵੰਡੀ ਜਾਣ ਦੀ ਕਰ ਲਈ ਤੁਰ ਪਈ ਬਰਾਤ ਮੈਂ ਪਿੱਛੋਂ ਮੋਦੀ ਖਾਨੇ ਦਾ ਜਿਹੜਾ ਕੰਮ ਸੀ ਉਹ ਸੰਭਾਲਿਆ ਹੈ
ਦਇਓ ਖਰਚ ਜੋ ਚਾਹੇ ਨਿਰਪ ਲੋਦੇ
ਇਥੋਂ ਦਾ ਰਾਜਾ ਜਿਹੜਾ ਲੋਧੀ ਸੀ ਜੋ ਵੀ ਖਰਚ ਚਾਹੁੰਦਾ ਸੀ ਮੈਂ ਦਿੱਤਾ ਹੈ।
ਬਸ ਸਭ ਨੂੰ ਕੀ ਅਤੁੱਟ ਭੰਡਾਰ,
ਸਾਰੀਆਂ ਵਸਤੂਆਂ ਦੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਅਤੁੱਟ ਭੰਡਾਰ ਸਨ, ਕਿਸੇ ਚੀਜ਼ ਦਾ ਵੀ ਕੋਈ ਤੋਟਾ ਨਹੀਂ ਸੀ ਹੱਟ ਦੇ ਵਿੱਚ ਮੋਦੀ ਖਾਨੇ ਦੇ ਵਿੱਚ।
ਆਪਣ ਵੈਸਾ ਦਿਉਂ ਸੁਖਾਰਾ,
ਮੈਂ ਬੜਾ ਸੁਖੀ ਹੋ ਕਰਕੇ ਹੱਟ ਦੇ ਵਿੱਚ ਬੈਠਾ, ਮੈਨੂੰ ਕੋਈ ਫਿਕਰ ਨਹੀਂ, ਵਸਤੂਆਂ ਘਟਦੀਆਂ ਹੀ ਨਹੀਂ ਸਨ। ਜਿਹੜੀ ਚੀਜ਼ ਚੌਲ ਕੋਈ ਲੈਣ ਆਇਆ ਚੌਲ ਕੱਢਦਾ ਸਭ ਘਟਦੇ ਨਹੀਂ, ਆਟਾ ਬੋਰੀ ਵਿੱਚੋਂ ਕੱਢ ਕੇ ਦੇਣਾ ਉਹ ਵੀ ਨਹੀਂ ਘਟਦਾ, ਕਣਕ ਨਹੀਂ ਘਟਦੀ, ਦਾਲਾਂ ਨਹੀਂ ਘਟਦੀਆਂ, ਜਿਹੜੀ ਕੱਪੜਾ ਨਹੀਂ ਘਟਦਾ, ਘਿਓ ਨਹੀਂ ਘਟਦਾ, ਜਿਹੜੀ ਵੀ ਚੀਜ਼ ਮੈਂ ਕੱਢ ਕੇ ਦੇਣਾ ਘਟਦੀ ਨਹੀਂ, ਉਨੀ ਰਹਿੰਦੀ ਹੈ। ਅਤੁੱਟ ਭੰਡਾਰ ਵਰਤ ਰਹੇ ਹਨ ਸਤਿਗੁਰਾਂ ਦੀ ਕਿਰਪਾ ਦੇ ਨਾਲ, ਤੇ ਮੈਂ ਬੜਾ ਸੁਖ ਪਾ ਰਿਹਾ ਹਾਂ।
ਦੋਹਰਾ ਬਾਲਾ ਕਹੇ ਦੇਖੇ ਨਹੀਂ,
ਤੇ ਭਾਈ ਬਾਲਾ ਜੀ ਕਹਿੰਦੇ ਅਸੀਂ ਨਹੀਂ ਵੇਖੇ।
ਤਲਵੰਡੀ ਜੋ ਆਨੰਦ,
ਮੈਂ ਇੱਥੇ ਸੁਲਤਾਨਪੁਰ ਦੇ ਵਿੱਚ ਰਹਿਣਾ ਕੀਤਾ ਹੈ, ਸਤਿਗੁਰੂ ਸਾਹਿਬ ਤਲਵੰਡੀ ਚਲੇ ਗਏ ਨੇ, ਸਾਡਾ ਸਰੀਰ ਕਰਕੇ ਅਸੀਂ ਵੱਖੋ ਵੱਖਰੇ ਹੋ ਗਏ ਹਾਂ, ਤਲਵੰਡੀ ਦੇ ਵਿੱਚ ਜਿਹੜੇ ਸਤਿਗੁਰਾਂ ਨੇ ਕੌਤਕ ਕੀਤੇ ਨੇ ਉਹ ਮੈਂ ਵੇਖੇ ਨਹੀਂ ਹਨ।
ਸੁਣੇ ਸੋ ਜਸਵਿਦ ਹੋ ਕਹੋ,
ਜਿਸ ਤਰ੍ਹਾਂ ਮੈਂ ਸੁਣੇ ਨੇ ਉਹ ਸੁਣੇ ਜ਼ਰੂਰ ਨੇ, ਸਤਿਗੁਰਾਂ ਨੇ ਜਾ ਕੇ ਉੱਥੇ ਕੀ ਕੀਤਾ, ਜਿਸ ਤਰ੍ਹਾਂ ਸੁਣੇ ਉਹ ਮੈਂ ਕਹਿੰਦਾ ਹਾਂ।
ਸ੍ਰੀ ਅੰਗਦ ਸੁਖ ਕਾਂਦਾ,
ਸੁੱਖਾਂ ਦੇ ਮੂਲ ਸਰੂਪ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ, ਆਪ ਜੀ ਸੁਣੋ,
ਚੌਪੇ ਤਲਵੰਡੀ ਕੇ ਨਿਕਟ ਪਹੁੰਚੇ,
ਤਲਵੰਡੀ ਦੇ ਨੇੜੇ ਪਹੁੰਚ ਗਏ ਸਤਿਗੁਰੂ ਸਾਹਿਬ ਜੀ।
ਬਾਜਤ ਬਾਜੇ ਜਿਨ ਧੁਨ ਉੱਚੇ,
ਤੇ ਬੜੇ ਬੜੇ ਬਾਜੇ ਵੱਜ ਰਹੇ ਨੇ ਜਿਨ੍ਹਾਂ ਦੀ ਆਵਾਜ਼ ਬੜੀ ਉੱਚੀ ਹੈ।
ਤਾਪੁਰ ਪਾਏ ਸਾਗਰ ਸੋਭਾ,
ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਸੋਭਾ ਪਾ ਰਹੇ ਹਨ।
ਉਮਕੇ ਨਰਜਨ ਬੰਸ਼ ਸੋਭਾ,
ਜਿਸ ਤਰ੍ਹਾਂ ਸਮੁੰਦਰ ਸੋਭਾ ਪਾਉਂਦਾ, ਇਸ ਤਰ੍ਹਾਂ ਉਹ ਤਲਵੰਡੀ ਜਿਹੜਾ ਨਗਰ ਸਮੁੰਦਰ ਦੇ ਵਾਂਗੂ ਸੋਭਾ ਪਾਉਂਦਾ, ਤੇ ਉਹਦੇ ਵਿੱਚ ਜਿਹੜੇ ਮਨੁੱਖ ਨੇ ਉਹ ਪਾਣੀ ਦੇ ਵਾਂਗੂ ਸੋਭਾ ਪਾ ਰਹੇ ਨੇ, ਉਹ ਜਿਵੇਂ ਪਾਣੀ ਸਮੁੰਦਰ ਦਾ ਉਛਾਲੇ ਮਾਰਦਾ ਤੇ ਲਹਿਰਾਂ ਬਾਹਰ ਨੂੰ ਆਉਂਦੀਆਂ, ਇਸ ਤਰ੍ਹਾਂ ਉਛਾਲੇ ਮਾਰ ਕੇ ਬਾਹਰ ਨੂੰ ਆ ਰਹੇ ਹਨ।
ਪਰ ਸ਼ਿੰਗਾਰ ਕੋ ਨਾਗਰ ਨਾਰੇ,
ਇਸਤਰੀਆਂ ਵੀ ਸ਼ਿੰਗਾਰ ਕਰਕੇ,
ਕੰਚਨ ਪੂਖਨ ਰੁਚਰੂ ਸਵਾਰੇ,
ਸੋਨੇ ਤੇ ਗਹਿਣੇ ਦੇ ਗਹਿਣਿਆਂ ਦੇ ਨਾਲ ਆਪਣੇ ਆਪ ਨੂੰ ਸਵਾਰ ਕੇ ਆਈਆਂ ਹਨ ਬਾਹਰ।
ਪਰਪਾ ਚਲੀ ਪ੍ਰਕਾਸ਼ ਸ਼ਬੀਲਾ,
ਸ਼ਬੀਲਾ ਜਵਾਨ ਇਸਤਰੀਆਂ ਇਸ ਤਰ੍ਹਾਂ ਬੜੇ ਸੋਹਣੇ ਗਹਿਣੇ ਪਾ ਕੇ ਪਰਪਾ ਗਲੀਆਂ ਦੇ ਵਿੱਚ ਚਲੀਆਂ ਹਨ।
ਸੋਤ ਜੋ ਬੜਵਾ ਨਾਲ ਕੀਲਾ,
ਜਿਵੇਂ ਸਮੁੰਦਰ ਦੇ ਵਿੱਚ ਬੜਵਾ ਅਗਨੀ ਹੁੰਦੀ ਹੈ, ਇਸ ਤਰ੍ਹਾਂ ਉਹ ਨਗਰ ਤਲਵੰਡੀ ਬੜਵਾ ਨਾਗ ਹੈ, ਬੜਵਾ ਨਗਰ ਤਲਵੰਡੀ ਸਮੁੰਦਰ ਹੈ, ਉਹਦੇ ਵਿੱਚ ਮਨੁੱਖ ਜਲਦੀ ਨਿਆਈ ਨੇ, ਇਸਤਰੀਆਂ ਹਨ ਜਿਹੜੀਆਂ ਉਹ ਬੜਵਾ ਅੱਗ ਦੇ ਵਾਂਗੂ ਹਨ।
ਕੀਰਤ ਰੰਕਾ ਬਣੀ ਸੁਹਾਤੇ,
ਸਤਿਗੁਰਾਂ ਦੀ ਜਿਹੜੀ ਵਡਿਆਈ ਹੈ ਇਹ ਪੂਰਨਮਾਸ਼ੀ ਦੀ ਰੋਸ਼ਨੀ ਵਾਂਗੂ ਬਣੀ ਹੋਈ ਹੈ।
ਉਡਗਨ ਪੂਖਨ ਸਹਿਤ ਬਰਾਤੇ,
ਜਿਹੜੇ ਬਰਾਤੀ ਨੇ ਗਹਿਣਿਆਂ ਦੇ ਸਮੇਤ, ਇਹ ਮਾਨੋ ਕਿ ਤਾਰਿਆਂ ਦੇ ਵਾਂਗੂ ਹਨ।
ਬਚਨ ਅਮੀ ਅਹਿਲਾਦ ਮੁਕੰਦਾ,
ਦਾਦੀ ਜੀ ਦਾਤੇ ਸਤਿਗੁਰੂ ਨਾਨਕ ਦੇ ਮਹਾਰਾਜ ਦੇ ਆਨੰਦ ਦੇਣ ਵਾਲੇ ਜਿਹੜੇ ਬਚਨ ਹਨ ਇਹ ਅੰਮ੍ਰਿਤ ਵਰਗੇ ਹਨ।
ਆਸ ਸ੍ਰੀ ਨਾਨਕ ਪੂਰਨ ਚੰਦਾ,
ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪੂਰਨਮਾਸ਼ੀ ਤੇ ਚੰਦਰਮਾ ਦੇ ਵਾਂਗੂ ਨੇ, ਅਲੰਕਾਰ ਸਮੁੰਦਰ ਦੇ ਨਾਲ ਬੰਨਿਆ, ਸਮੁੰਦਰ ਜਦੋਂ ਭਰਿਆ ਹੋਵੇ ਪੂਰਨਮਾਸ਼ੀ ਹੋਵੇ ਤੇ ਉਹਦੇ ਨਾਲ ਫਿਰ ਸਮੁੰਦਰ ਦੇ ਵਿੱਚ ਜਵਾਰ ਭਾਟਾ ਆਉਂਦਾ ਹੈ ਤੇ ਜਵਾਰ ਭਾਟਾ ਪਾਣੀ ਛਾਲੇ ਬਾਹਰ ਮਾਰਦਾ ਉਸ ਵਕਤ। ਇਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਹਨ ਜੋ ਇਹਨਾਂ ਦੀ ਜਿਹੜੀ ਵਡਿਆਈ ਹੈ ਇਹ ਪੂਰਨਮਾਸ਼ੀ ਦੀ ਚਾਂਦਨੀ ਦੇ ਵਾਂਗੂ ਹੈ, ਨਗਰ ਤਲਵੰਡੀ ਸਮੁੰਦਰ ਵਾਂਗੂ, ਮਨੁੱਖ ਜਲ ਦੇ ਵਾਂਗੂ ਨੇ, ਇਸ ਤਰ੍ਹਾਂ ਉਛਾਲੇ ਮਾਰ ਕੇ ਬਾਹਰ ਆ ਰਹੇ ਹਨ।
ਬਲੂਕਨ ਹੇ ਤੇ ਮੰਗਾ,
ਉਹਦੇ ਮਹਾਰਾਜ ਨੂੰ ਵੇਖਣ ਦੇ ਵਾਸਤੇ ਬਹੁਤ ਚਾਹ ਦੇ ਵਿੱਚ ਆਏ ਹਨ ਲੋਕ।
ਆਪਤ ਨਰ ਜਨ ਉੱਠੇ ਤਿਰੰਗਾ,
ਨਗਰ ਦੇ ਵਿੱਚੋਂ ਬਾਹਰ ਆ ਰਹੇ ਲੋਕ ਮਾਨੋ ਕਿ ਸਮੁੰਦਰ ਚੋਂ ਤਿਰੰਗਾ ਹੀ ਉੱਠ ਰਹੀਆਂ ਹਨ।
ਨਗਰ ਕੋਟ ਬੇਲਾ ਤਜ ਤੋਰਨ,
ਨਗਰ ਰੂਪੀ ਕਿਨਾਰੇ ਨੂੰ ਛੱਡ ਕਰਕੇ ਛੇਤੀ ਦੇ ਨਾਲ
ਫੈਲੂ ਜਲ ਜਿਉਂ ਬਹਿਰ ਸੰਪੂਰਨ,
ਪਾਣੀ ਸਮੁੰਦਰ ਚੋਂ ਬਾਹਰ ਨਿਕਲਦਾ, ਇਸ ਤਰ੍ਹਾਂ ਸਾਰੇ ਮਨੁੱਖ ਬਾਹਰ ਆ ਗਏ ਹਨ।
ਦੇਖ ਦੇਖ ਪ੍ਰਮੋਦ ਨਾ ਥੋੜਾ,
ਨੂੰ ਵੇਖ ਵੇਖ ਕਰਕੇ ਮਨ ਦੇ ਵਿੱਚ ਬੜਾ ਭਾਰੀ ਆਨੰਦ, ਥੋੜਾ ਆਨੰਦ ਨਹੀਂ ਹੈ।
ਸਭੇ ਬਲੂਚਨ ਕੀਨ ਚਕੋਰਾ,
ਜਿਵੇਂ ਚਕੋਰ ਚੰਦਰਮਾ ਦੇ ਵਾਂਗੂ ਚੰਦਰਮਾ ਵੱਲ ਵੇਖਦੀ ਇੱਕ ਟੱਕ ਲਾ ਕਰਕੇ, ਇਸੇ ਤਰ੍ਹਾਂ ਸਤਿਗੁਰਾਂ ਨੂੰ ਵੇਖ ਰਹੇ ਹਨ ਸਾਰੇ ਹੀ।
ਤਿਰੰਕਾਲ ਵਿਚਰੇ ਸੁਖ ਰਸਾ,
ਸੁਖਾਂ ਦੀ ਪੂੰਜੀ ਸਤਿਗੁਰੂ ਨਾਨਕ ਦੇਵ ਮਹਾਰਾਜ ਨੂੰ ਨਗਰ ਤੋਂ ਗਿਆ ਹੋਇਆ ਬਹੁਤ ਸਮਾਂ ਹੋ ਗਿਆ ਹੈ।
ਜਿਨ ਕੋ ਮਿਲਣ ਕੀ ਬਹੁ ਪਿਆਸਾ,
ਮਿਲਣ ਦੀ ਬਹੁਤ ਭਾਰੀ ਪਿਆਸ ਹੈ ਮਨ ਦੇ ਵਿੱਚ।
ਅਸ ਪ੍ਰਕਾਰ ਪੁਰ ਨਿਕਟ ਬਰਾਤਾ,
ਇਸ ਤਰ੍ਹਾਂ ਨਗਰ ਦੇ ਨੇੜੇ ਬਰਾਤ ਪਹੁੰਚੀ ਹੈ।
ਪ੍ਰਵਸ਼ੀ ਦੁਆਰ ਪ੍ਰਕਾਸ਼ ਸੁਹਾਤਾ,
ਇਸ ਤਰ੍ਹਾਂ ਬਹੁਤ ਭਾਰੀ ਸੋਹਣਾ ਪ੍ਰਕਾਸ਼ ਹੋ ਰਿਹਾ ਤੇ ਨਗਰ ਦੇ ਦਰਵਾਜੇ ਦੇ ਅੰਦਰ ਪ੍ਰਵੇਸ਼ ਵਿਸ਼ੇਸ਼ ਹੋ ਗਈ ਹੈ।
ਜੈ ਚੌਪੜ ਜਿਉ ਚਾਰੂ ਬਜਾਰੂ,
ਇਸ ਤਰ੍ਹਾਂ ਬਹੁਤ ਸਾਰੇ ਚੌਪੜ ਜਿਵੇਂ ਹੁੰਦੀ ਹੈ ਖੇਡਣ ਵਾਲੀ, ਉਸ ਤਰ੍ਹਾਂ ਦੇ ਸੁੰਦਰ ਬਾਜ਼ਾਰ ਹਨ।
ਤੇ ਮੈਂ ਗਮਨੇ ਹਰਖ ਪੈਰੂ,
ਉਸ ਤੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੱਲ ਰਹੇ ਹਨ।
ਧਨਵਾਰਤ ਬਰਖਾਵਤ ਪਹਾਰੇ,
ਬਹੁਤ ਭਾਰੀ ਧਨ ਵਾਰ ਰਹੇ ਹਨ, ਧਨ ਦੀ ਵਰਖਾ ਹੋ ਰਹੀ ਹੈ।
ਕਰੇ ਸੁਜਾਸੂ ਜੈ ਤੈ ਨਰ ਨਾਰੇ,
ਕਿਸੇ ਕਿਸੇ ਮਨੁੱਖ ਅਤੇ ਇਸਤਰੀਆਂ ਬਹੁਤ ਸਾਰੀ ਵਡਿਆਈ ਕਰ ਰਹੇ ਹਨ ਸਤਿਗੁਰਾਂ ਦੀ।
ਨਿਜਨ ਕੀਤ ਕੇ ਨਿਕਟ ਆਏ,
ਆਪਣੇ ਘਰ ਦੇ ਨੇੜੇ ਸਤਿਗੁਰੂ ਸਾਹਿਬ ਜੀ ਆ ਗਏ ਹਨ।
ਅਨਕ ਪਾਂਧ ਕੇ ਹੇਤ ਵਧਾਏ,
ਤਰ੍ਹਾਂ ਤਰ੍ਹਾਂ ਦੀਆਂ ਵਧਾਈਆਂ ਪ੍ਰਾਪਤ ਹੋ ਰਹੀਆਂ ਹਨ।
ਬਹੁਤ ਤ੍ਰਿਪਤਾ ਔਰ ਹਰਖ ਕਣੇਰਾ,
ਮਾਤਾ ਤ੍ਰਿਪਤਾ ਜੀ ਦੇ ਮਨ ਦੇ ਵਿੱਚ ਬਹੁਤ ਭਾਰੀ ਖੁਸ਼ੀ ਹੋ ਰਹੀ ਹੈ।
ਸਹਿਤ ਸੁਨੂਖਾ ਸੁਤ ਕੋ ਹੀਰਾ,
ਆਪਣੀ ਨੂੰਹ ਦੇ ਸਮੇਤ ਪੁੱਤਰ ਨੂੰ ਵੇਖਿਆ ਹੈ।
ਕਰਨ ਸ਼ਾਵਰ ਦਰਬਿਆ ਪਾਰਾ,
ਮਾਤਾ ਤ੍ਰਿਪਤਾ ਜੀ ਨੇ ਸਿਰ ਦੇ ਉੱਪਰ ਬਹੁਤ ਸਾਰਾ ਧਨ ਮਾਰਿਆ ਹੈ।
ਵਾਰ 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 ਵਾਰ
ਵਾਰ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਉੱਪਰ ਵਾਰ ਵਾਰ ਇਸ ਤਰੀਕੇ ਨਾਲ ਪਾਣੀ ਵਾਰਦੇ ਹਨ।
ਜੋ ਕੁਲ ਰੀਤ ਸ਼ਗੁਨ ਸ਼ੁਭ ਕਰ,
ਜਿਹੜੇ ਸ਼ੁਭ ਸ਼ਗਨ ਸਨ, ਕੁਲ ਦੀ ਜਿਹੜੀ ਰੋਹ ਰੀਤੀ ਹੁੰਦੀ ਹੈ ਉਹ ਸਾਰੀ ਕੀਤੀ ਹੈ।
ਓਮ ਬਲਿਹਾਰੀ ਬੈਨ ਚਰ,
ਮਾਤਾ ਜੀ ਕਹਿੰਦੇ ਨੇ ਮੈਂ ਆਪਣੇ ਪੁੱਤਰ ਤੋਂ ਬਲਿਹਾਰ ਜਾਵਾਂ।
ਤੇ ਉਸ ਪੂਤ ਨਿਕੇਤ ਹਮਾਰੇ,
ਸਾਡੇ ਘਰ ਦੇ ਵਿੱਚ ਸਪੁੱਤਰ ਪੈਦਾ ਹੋਏ ਹਨ।
ਬੰਸਕ ਏਕ ਜਾਸ ਕੁਲ ਤਾਰੇ,
ਇਹਨਾਂ ਨੇ ਸਾਡੇ ਬੰਸਤ ਏਕ 20 ਤੇ ਇੱਕ 21 ਕੁਲ ਤਾਰ ਦਿੱਤੇ ਹਨ।
ਮਿਲੀ ਸੁਲੱਖਣੀ ਪੁਨ ਨਿਜ ਸੱਸ,
ਫਿਰ ਮਾਤਾ ਸੁਲੱਖਣੀ ਜੀ ਆਪਣੇ ਸੱਸ ਮਾਤਾ ਤ੍ਰਿਪਤਾ ਜੀ ਦੇ ਨਾਲ ਮਿਲੇ ਹਨ।
ਕਰੋ ਚਰਨ ਪਰ ਮਸਤਕ ਆਸ਼ੂ,
ਖੇਤੀ ਦੇ ਨਾਲ ਮਾਤਾ ਜੀ ਦੇ ਚਰਨਾਂ ਦੇ ਉੱਪਰ ਉਹਨੇ ਮੱਥਾ ਟੇਕ ਦਿੱਤਾ। ਇਸ ਤਰ੍ਹਾਂ ਅੱਜ ਕੱਲ ਕਿਹੜੀ ਨੌ ਜਿਹੜੀ ਮੱਥਾ ਟੇਕਦੀ ਹੈ।
ਆਸ਼ਕ ਦੀਨੀ ਲੀਨੀ ਅੰਕਾ,
ਆਸ਼ੀਸ਼ਾਂ ਦਿੱਤੀਆਂ ਨੇ ਮਾਤਾ ਜੀ ਨੇ ਆਪਣੀ ਨੌ ਨੂੰ, ਤੇ ਮਾਤਾ ਸੁਲੱਖਣੀ ਜੀ ਨੇ ਮਾਤਾ ਤ੍ਰਿਪਤਾ ਜੀ ਦੇ ਪਾਸੋਂ ਅਸੀਸਾਂ ਲਈਆਂ ਹਨ।
ਹਰਖ ਬਲੋਕਿਓ ਬਦਨ ਮਯੰਕਾਰ,
ਚੰਦਰਮਾ ਸ੍ਰੀਖਾ ਮੁਖੜਾ ਵੇਖਿਆ ਹੈ।
ਬੇਦੀ ਕੁਲ ਕੀ ਮਿਲੀ ਬਧੂਟੇ,
ਹੋਰ ਜਿੰਨੀਆਂ ਵੀ ਰਿਸ਼ਤੇਦਾਰਾਂ ਦੇ ਵਿੱਚੋਂ ਇਸਤਰੀਆਂ ਸਨ ਉਹ ਵੀ ਆ ਕੇ ਉੱਥੇ ਮਿਲੀਆਂ, ਇਕੱਠੀਆਂ ਹੋ ਗਈਆਂ ਹਨ।
ਦੇਖ ਦੇਖ ਮੁਖ ਸੁਖ ਜਨ ਲੁੱਟੇ,
ਦੇਖ ਵੇਖ ਕਰਕੇ ਮਾਤਾ ਸੁਲੱਖਣੀ ਜੀ ਦੇ ਮੁਖੜੇ ਨੂੰ ਬਹੁਤ ਸੁਖ ਲੁੱਟ ਰਹੀਆਂ ਹਨ।
ਨਿਕਟ ਸੋ ਤ੍ਰਿਪਤਾ ਦੇਤ ਵਧਾਏ,
ਮਾਤਾ ਤ੍ਰਿਪਤਾ ਜੀ ਦੇ ਕੋਲ ਜਾ ਕੇ ਵਧਾਈਆਂ ਦੇ ਰਹੇ ਹਨ।
ਲੀਤ ਹਰਖ ਜੋਤ ਅੰਗ ਨਾ ਮਾਏ,
ਮਾਤਾ ਤ੍ਰਿਪਤਾ ਜੀ ਵਧਾਈਆਂ ਲੈ ਰਹੇ ਨੇ ਤੇ ਇੰਨੀ ਜ਼ਿਆਦਾ ਖੁਸ਼ੀ ਅੰਗਾਂ ਦੇ ਵਿੱਚ ਨਹੀਂ, ਸਮਾਰੀ ਰੁਮਾਵਲੀ ਖੜੀ ਹੋ ਗਈ ਹੈ।
ਸਹਿਤ ਸੁਨੂਖਾ ਸੁਤੈ ਸੁਹਾਏ,
ਨੌ ਦੇ ਸਮੇਤ ਪੁੱਤਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਭ ਰਹੇ ਹਨ।
ਵਾਰਤ ਮਾਤ ਲਵਣ ਤੋਂ ਰਾਏ,
ਇਸ ਤਰ੍ਹਾਂ ਫੇਰ ਮਾਤਾ ਜੀ ਨੇ ਲੂਣ ਵਾਰਨਾ ਕੀਤਾ ਸਿਰ ਦੇ ਉੱਤੋਂ।
ਤੋੜ ਤੋੜ ਤ੍ਰਿਣ ਦਰਦ ਪੀਟਾ,
ਨੀਲੇ ਤੋੜ ਤੋੜ ਕੇ ਪਿੱਠ ਦੇ ਉੱਪਰ ਦੀ ਸੁੱਟ ਰਹੇ ਹਨ।
ਕਹਿ ਕੇ ਲੱਗਿਆ ਨਾ ਕਾਹੂ ਬੇਟਾ,
ਇਸ ਤਰ੍ਹਾਂ ਕਰ ਰਹੇ ਨੇ ਇੱਕ ਭਰਮ ਜਿਹੀ ਮਨ ਦੇ ਵਿੱਚ, ਕਹਿੰਦੇ ਨਜ਼ਰ ਨਾ ਲੱਗ ਜਾਵੇ।
ਨਿਕਟ ਸਦਨ ਦੁੱਖ ਕਦਨ ਬਹੋਰੀ,
ਇਹ ਦੁੱਖਾਂ ਨੂੰ ਕੱਟਣ ਵਾਲੇ ਸੱਚੇ ਪਾਤਸ਼ਾਹ ਜੀ ਆਪਣੇ ਘਰ ਦੇ ਵਿੱਚ ਪ੍ਰਵੇਸ਼ ਹੋਏ ਹਨ।
ਮੇਰੇ ਸਭਨ ਕਰ ਪ੍ਰੀਤ ਨਾ ਥੋਰੀ,
ਸਤਿਗੁਰੂ ਸਾਹਿਬ ਜੀ ਬੜੇ ਚਿਰ ਤੋਂ ਗਏ ਹੋਏ ਸਨ ਤਲਵੰਡੀ ਦੇ ਵਿੱਚੋਂ ਸੁਲਤਾਨਪੁਰ ਚ ਰਹਿੰਦੇ ਸਨ, ਤੇ ਸਾਰੇ ਜਿੰਨੇ ਵੀ ਮਿੱਤਰ ਦੋਸਤ ਰਿਸ਼ਤੇਦਾਰ ਸਨ ਉਹਨਾਂ ਨੂੰ ਸਤਿਗੁਰੂ ਸਾਹਿਬ ਜੀ ਮਿਲੇ ਹਨ।
ਜਥਾ ਯੋਗ ਕਿਨੋ ਸਨਮਾਨ,
ਜਥਾ ਯੋਗ ਸਤਿਗੁਰਾਂ ਨੇ ਸਾਰਿਆਂ ਦਾ ਆਦਰ ਕੀਤਾ, ਉਹਨਾਂ ਸਾਰਿਆਂ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਤਿਕਾਰ ਕੀਤਾ।
ਬੈਠੀ ਸਭਾ ਲਗਾਏ ਸੁਜਾਨ,
ਅੰਤਰ ਜਾਮੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਭਾ ਲਗਾ ਕੇ ਬੈਠ ਗਏ ਹਨ।
ਕੁਸ਼ਲ ਪ੍ਰਸ਼ਨ ਸਭ ਇਨ ਸੋ ਪੂਜੇ,
ਸਾਰਿਆਂ ਨੂੰ ਸੁਖ ਸਾਨ ਪੁੱਛੀ ਹੈ।
ਸੁਖੈ ਸੁਣਾਯੋ ਨਿਹੋ ਅਰੂਜੇ,
ਮੋਹ ਦੇ ਵਿੱਚ ਪਿਆਰ ਦੇ ਵਿੱਚ ਅਸਵਾਰ ਹੋ ਕਰਕੇ ਸੁਖ ਸਾਨ ਸੁਣਾਇਆ ਹੈ।
ਨਿਰਜਲ ਉਦਾਰ ਮਧੁਰ ਲੱਖ ਸ਼ੀਲਾ,
ਸਤਿਗੁਰਾਂ ਦਾ ਸੁਭਾਅ ਮਿੱਠਾ ਕੋਮਲ ਅਤੇ ਬਹੁਤ ਹੀ ਸਖੀ ਜਾਣ ਕਰਕੇ,
ਸਵੈ ਸਰਾਹ ਰੂਪ ਸ਼ਵੀਲਾ,
ਸੁੰਦਰ ਸਰੂਪ ਵਾਲੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਸਾਰੇ ਸਲਾਹ ਰਹੇ ਹਨ।
ਜੁਗਲ ਮਹੂਰਤ ਮੈਂ ਸੋਬਿਤਾਏ,
ਦੋ ਘੜੀਆਂ ਇਸ ਤਰ੍ਹਾਂ ਬੈਠ ਕਰਕੇ ਬਤੀਤ ਕੀਤੀਆਂ ਹਨ।
ਉੱਠ ਕਰ ਕਰ ਸਭ ਨਰ ਪਧਰਾਏ,
ਫਿਰ ਉੱਠ ਕਰਕੇ ਸਾਰੇ ਜਿਹੜੇ ਮਨੁੱਖ ਇਸਤਰੀ ਸਨ ਆਪੋ ਆਪਣੇ ਘਰਾਂ ਨੂੰ ਚਲੇ ਗਏ ਹਨ।
ਹੁਣ ਕਾਲੂ ਬੋਲਿਓ ਇਉਂ ਕੀਜੈ,
ਬਾਬਾ ਕਾਲੂ ਜੀ ਕਹਿਣਗੇ ਭਾਈ ਇਸ ਤਰ੍ਹਾਂ ਕਰੋ,
ਚੱਲ ਬੁਲਾਰ ਟਿਗ ਤਾਤ ਮਲੀਜੈ।
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਬਾਬਾ ਕਾਲੂ ਜੀ ਕਹਿੰਦੇ ਪੁੱਤਰ ਹੁਣ ਰਾਏ ਬੁਲਾਰ ਦੇ ਕੋਲ ਜਾ, ਉਹ ਵੀ ਤੇਰੇ ਦਰਸ਼ਨਾਂ ਦਾ ਪਿਆਸਾ, ਉਹਨੂੰ ਜਾ ਕੇ ਮਿਲ ਕੇ ਆ ਜਾ।
ਕਿੰਚਿਤ ਮਾਨਵ ਲਾਲੂ ਸਾਤਾ,
ਕਿੰਨੇ ਮਨੁੱਖ ਬਾਬਾ ਲਾਲੂ ਜੀ ਸਤਿਗੁਰਾਂ ਦੇ ਚਾਚਾ ਜੀ ਸਨ ਜਿਹੜੇ ਉਹਨਾਂ ਦੇ ਨਾਲ ਹਨ।
ਸੁਣ ਕਰ ਗਮਨੇ ਸ੍ਰੀ ਜਗਨਾਥਾ,
ਕਰਕੇ ਜਗਤ ਦੇ ਮਾਲਕ ਸ਼੍ਰੋਮਣੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਚੱਲੇ ਹਨ।
ਜੈ ਸਭ ਜੈ ਨਿਜ ਮੰਡਪ ਸਭਾ ਲਗਾਏ,
ਆਪਣੇ ਮੰਡਪ ਦੇ ਵਿੱਚ ਸਭਾ ਲਾ ਕਰਕੇ ਬੈਠਾ ਹੋਇਆ ਸੀ ਉਹ ਰਾਜਾ।
ਬੂਝਦ ਰਾਏ ਵਿਵਾਹ ਭੁਲਾਏ,
ਇਸ ਤਰ੍ਹਾਂ ਬ੍ਰਹਿ ਪ੍ਰਹਾਨੀ ਬ੍ਰਹਿ ਨੂੰ ਇਸ ਤਰ੍ਹਾਂ ਜਿੱਥੇ ਉਹ ਬੈਠਾ ਹੋਇਆ ਸੀ ਰਾਏ ਬੁਲਾਰ ਉਹ ਉੱਥੇ ਪਹੁੰਚ ਗਏ ਹਨ।
ਬੁਝਤ ਰਾਏ ਵਿਵਾਹ ਭੁਲਾਏ,
ਇਸ ਤਰ੍ਹਾਂ ਭਲੇ ਤਰੀਕੇ ਦੇ ਨਾਲ ਵਿਆਹ ਦੇ ਬਾਰੇ ਵਿੱਚ ਰਾਏ ਬੁਲਾਰ ਨੇ ਪੁੱਛਿਆ ਹੈ।
ਤਾਂ ਜਾਏ ਪਹੁੰਚੇ ਗੁਣ ਖਾਨੇ,
ਉੱਥੇ ਜਾ ਕਰਕੇ ਗੁਰੂ ਨਾਨਕ ਦੇ ਮਹਾਰਾਜ ਗੁਣਾਂ ਦੀ ਖਾਨ ਪਹੁੰਚੇ ਹਨ।
ਕਰਨ ਈਟ ਕੋ ਬ੍ਰਹਿ ਪ੍ਰਹਾਨੇ,
ਸਤਿਗੁਰਾਂ ਦਾ ਪਿਆਰਾ ਹੈ ਰਾਏ ਬੁਲਾਰ, ਮਹਾਰਾਜ ਨੂੰ ਪਿਆਰ ਕਰਦੇ ਨੇ ਬਹੁਤ। ਉਹਦੇ ਵਿਛੋੜੇ ਨੂੰ ਦੂਰ ਕਰਨ ਦੇ ਵਾਸਤੇ ਮਹਾਰਾਜ ਉਹਦੇ ਕੋਲ ਪਹੁੰਚੇ ਹਨ।
ਦੇਖਤ ਪੁਲ ਕਿਉ ਪ੍ਰੇਮੇ ਅੰਗਾ,
ਸਤਿਗੁਰਾਂ ਨੂੰ ਵੇਖ ਕਰਕੇ ਉਹਦਾ ਸਰੀਰ ਐ ਖਿੜ ਗਿਆ, ਮਨ ਖਿੜ ਗਿਆ, ਸਾਰੇ ਰੋਮ ਖੜੇ ਹੋ ਗਏ, ਬੜੀ ਖੁਸ਼ੀ ਦੌੜ ਗਈ ਸਰੀਰ ਵਿੱਚ।
ਤੂਰਨ ਤਿਸ਼ਟਿਉ ਸੰਗ ਉਮੰਗਾ,
ਰਾਏ ਬੁਲਾਰ ਬਿਰਧ ਸੀ ਉਮਰ ਦੇ ਵਿੱਚ, ਚਿੱਟਾ ਦਾੜਾ ਸੀ ਤੇ ਉਮਰ ਜਿਆਦੀ ਸੀ, ਸਤਿਗੁਰੂ ਸਾਹਿਬ ਦੀ ਜਵਾਨੀ ਚ ਭਰਪੂਰ ਜਵਾਨੀ ਚ ਨੇ, ਵੇਖ ਕਰਕੇ ਸਤਿਗੁਰਾਂ ਨੂੰ ਬੜਾ ਚਾਹ ਚੜ ਗਿਆ ਤੇ ਉੱਠ ਕਰਕੇ ਮੰਜੇ ਤੋਂ ਖੜਾ ਹੋ ਗਿਆ ਹੈ।
ਬਦਨ ਚੰਦਰਮਾ ਉਜਲ ਉਰਾ,
ਸਤਿਗੁਰਾਂ ਦੇ ਚੰਦਰਮਾ ਵਰਗੇ ਚੰਦਰਮਾ ਸਰੀਖ ਮੁਖੜੇ ਵਾਲੇ ਉਜਲ ਮੁਖੜੇ ਵਾਲੇ ਵੇਖ ਰਿਹਾ ਹੈ।
ਲੁਚਨ ਕੀਨ ਚਕੋਰਨ ਜੋਰਾ,
ਸਤਿਗੁਰਾਂ ਨੂੰ ਚਕੋਰ ਦੇ ਵਾਂਗੂ ਸਤਿਗੁਰਾਂ ਨੇ ਦਰਸ਼ਨਾਂ ਦੇ ਵੱਲ ਜੋੜ ਲਿਆ ਹੈ।
ਨਿਕਟ ਜਾਏ ਪਦ ਪਰਸਨ ਹੇਤੋ,
ਕੋਲ ਜਾ ਕਰਕੇ ਚਰਨਾਂ ਨੂੰ ਪਰਸਨ ਲੱਗਾ ਹੈ।
ਚੁਕਨ ਲੱਗੇ ਬੈਦੇ ਕੋਲ ਕੇਤੋ,
ਰਾਏ ਬੁਲਾਰ ਵੱਡਾ ਸੀ ਮਹਾਰਾਜ, ਸੰਸਾਰ ਦੀ ਮਰਿਆਦਾ ਵੀ ਕਾਇਮ ਰੱਖਦੇ ਨੇ, ਵੱਡਾ ਸਰੀਰ ਕਰਕੇ ਉਮਰ ਦੇ ਵਿੱਚ ਵੱਡਾ ਹੈ, ਉਦਾਂ ਵੀ ਨਗਰ ਦਾ ਰਾਜਾ ਤੇ ਮਹਾਰਾਜ ਉਹਦੇ ਪੈਰਾਂ ਨੂੰ ਹੱਥ ਲਾਉਣ ਲੱਗੇ ਸੱਚੇ ਪਾਤਸ਼ਾਹ ਜੀ, ਝੁਕ ਕਰਕੇ
ਹਰ ਕਰ ਸੋ ਕੌਰੀ ਘਰ ਲਾਏ।
ਮਹਾਰਾਜ ਨੂੰ ਰਾਏ ਬੁਲਾਰ ਨੇ ਪੈਰਾਂ ਵਿੱਚ ਨੂੰ ਹੱਥ ਨਹੀਂ ਲਾਉਣ ਦਿੱਤਾ, ਜਦੋਂ ਮਹਾਰਾਜ ਝੁਕੇ ਥੋੜਾ ਜਿਹਾ ਉਦੋਂ ਰਾਏ ਬੁਲਾਰ ਨੇ ਬਾਹਾਂ ਤੋਂ ਫੜ ਕਰਕੇ ਸਤਿਗੁਰਾਂ ਨੂੰ ਖੜਾ ਕਰਕੇ ਤੇ ਘੁੱਟ ਕੇ ਜੱਫੀ ਵਿੱਚ ਲੈ ਲਿਆ ਹੈ।
ਲੋਚਨ ਦੀ ਆਨੰਦ ਜਲ ਛਾਏ,
ਨੇਤਰਾਂ ਦੇ ਵਿੱਚੋਂ ਪ੍ਰੇਮ ਦਾ ਜਲ ਵਹਿ ਪਿਆ, ਹੁਣ ਪ੍ਰਿਜ ਦਾ ਵਿਛੋੜਾ ਪਿਆ ਉਹਦੇ ਪਿਆਰੇ ਦੇ ਨਾਲੋਂ, ਜਦੋਂ ਉਹਨੂੰ ਉਹ ਮਿਲੇ ਕੋਈ ਪ੍ਰੇਮ ਕਰਨ ਵਾਲਾ, ਉਹੀ ਜਾਣਦਾ ਫਿਰ ਉਹ ਮਿਲਾਪ ਦਾ ਅਸਰ, ਜਿਹਦੇ ਮਨ ਚ ਵਿਛੋੜਾ ਉਹਨੂੰ ਹੀ ਪਤਾ ਪ੍ਰੇਮ ਕੀ ਚੀਜ਼, ਮਿਲਾਪ ਕੀ ਚੀਜ਼ ਹੈ, ਪਰ ਜਿਹਦੇ ਨਹੀਂ ਹੈ ਉਹਨੂੰ ਨਹੀਂ ਪਤਾ। ਇਸ ਤਰੀਕੇ ਦੇ ਨਾਲ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜਦੋਂ ਰਾਏ ਬੁਲਾਰ ਮਿਲਿਆ ਤੇ ਮਨ ਚ ਬੜਾ ਆਨੰਦ ਭਰ ਗਿਆ, ਬੜੀ ਚਿਰ ਬਾਅਦ ਮਿਲਿਆ, ਬੜਾ ਪ੍ਰੇਮ ਕਰਦਾ ਹੈ ਤੇ ਅੱਖਾਂ ਦੇ ਵਿੱਚੋਂ ਪਾਣੀ ਵਹਿ ਤੁਰਿਆ ਹੈ।
ਸੁਖ ਬੂਝਦ ਪਏ ਗਦ ਗਦ ਬਾਣੀ,
ਸੁਖ ਸੰਤ ਪੁੱਛਣ ਲੱਗਾ ਪਰ ਬੋਲਿਆ ਹੀ ਨਹੀਂ ਜਾ ਰਿਹਾ, ਗਲਾ ਰੁਕ ਗਿਆ। ਜਦੋਂ ਆਪਾਂ ਗੱਲ ਕਰੀਏ ਪ੍ਰੇਮ ਦੇ ਵਿੱਚ ਰੋਂਦੇ ਹੋਈਏ, ਉਦੋਂ ਆਦਮੀ ਨੂੰ ਗੱਲ ਨਹੀਂ ਆਉਂਦੀ, ਕੰਠ ਭਰ ਜਾਂਦਾ ਇੱਥੋਂ ਤੇ ਉਹ ਗਦ ਗਦ ਹੋ ਗਈ, ਉਹਨਾਂ ਦੇ ਬਚਨ ਜਿਹੜੇ ਨੇ ਬਾਣੀ ਗਦ ਗਦ ਹੋ ਗਈ, ਕੰਠ ਰੁਕ ਗਿਆ, ਬੋਲਿਆ ਨਹੀਂ ਜਾਂਦਾ ਹੈ।
ਬਿਨ ਉਚਰੇ ਦੋਹੇ ਦੇਸ਼ ਪਹਿਚਾਨੇ,
ਗੁਰੂ ਸਾਹਿਬ ਦੇ ਮਨ ਵਿੱਚ ਬੜਾ ਪ੍ਰੇਮ ਹੈ, ਦੋਵਾਂ ਦੀ ਬਾਣੀ ਗਦ ਗਦ ਹੋ ਗਈ, ਬੋਲੇ ਨੀ, ਨਾ ਮਹਾਰਾਜ ਬੋਲੇ ਨੇ ਨਾ ਰਾਏ ਬੁਲਾਰ ਬੋਲਿਆ, ਤੇ ਬਿਨਾਂ ਬੋਲਣ ਤੇ ਮਨ ਦੀਆਂ ਜਿਹੜੀਆਂ ਗੱਲਾਂ ਨੇ ਜਾਣ ਲਈਆਂ ਹਨ।
ਮਨ ਚ ਸਿਰਾਣੇ ਦੇਸ਼ ਭਰਿਆ,
ਤੇ ਆਪਣੇ ਸਿਰਾਣੇ ਵਾਲੇ ਪਾਸੇ ਸਤਿਗੁਰੂ ਸਾਹਿਬ ਜੀ ਨੂੰ ਜੋਰੋ ਜੋਰੀ ਬਿਠਾ ਲੈਣਾ ਕੀਤਾ ਹੈ।
ਬੈਸਾਈ ਔਰ ਮੋਦ ਵਡਾਏ,
ਸਤਿਗੁਰੂ ਸਾਹਿਬ ਜੀ ਨੂੰ ਬਿਠਾ ਲਿਆ ਹਿਰਦੇ ਵਿੱਚ ਬੜਾ ਆਨੰਦ ਵਧਾ ਕਰਕੇ।
ਦਰਸ ਪਿਆਸ ਦਿਨ ਬੀਤੇ ਨਾ ਥੋੜੇ,
ਦਰਸ਼ਨਾਂ ਦੀ ਪਿਆਸ ਬਹੁਤ ਜ਼ਿਆਦਾ ਸੀ, ਕੋਈ ਥੋੜੇ ਦਿਨ ਹੀ ਬਤੀਤ ਹੋਏ, ਬਹੁਤ ਦਿਨ ਬਤੀਤ ਹੋਏ ਨੇ। ਮੁਸਲਮਾਨ ਸੀ ਉਮਰ ਦੇ ਵਿੱਚ, ਵੱਡਾ ਪ੍ਰੇਮ ਬਹੁਤ ਜ਼ਿਆਦਾ ਸਤਿਗੁਰਾਂ ਦੇ ਨਾਲ।
ਜਨ ਪੀਵਤ ਕੀਏ ਨੈਣ ਕਟੋਰੇ,
ਨੈਣਾਂ ਨੂੰ ਕਟੋਰੇ ਬਣਾ ਕਰਕੇ ਸਤਿਗੁਰਾਂ ਦੇ ਦਰਸ਼ਨ ਰੂਪੀ ਅੰਮ੍ਰਿਤ ਨੂੰ ਪੀਤਾ ਹੈ।
ਇੱਕ ਘੜੀ ਲੱਗ ਕੋਈ ਨਾ ਬੋਲਾ,
ਇੱਕ ਘੜੀ ਤੱਕ ਪਾਣੀ ਅੱਖਾਂ ਦੇ ਵਿੱਚੋਂ ਵਗਦਾ ਰਿਹਾ, ਹਿਰਦਾ ਭਰਿਆ ਰਿਹਾ ਪ੍ਰੇਮ ਦੇ ਨਾਲ, ਕੋਈ ਵੀ ਨਹੀਂ ਬੋਲਿਆ। 24 ਮਿੰਟਾਂ ਤੱਕ ਬੈਠੇ ਰਹੇ, 24-25 ਮਿੰਟ ਸਤਿਗੁਰੂ ਸਾਹਿਬ ਜੀ ਦੇ ਰਾਏ ਬੁਲਾਰ ਵੀ ਬੈਠੇ ਰਹੇ, ਕੋਈ ਬੋਲਿਆ ਨੀ ਦੋਵਾਂ ਦੇ ਵਿੱਚੋਂ ਹੀ।
ਫੇਰ ਪ੍ਰੇਮ ਕੋ ਰਹੇ ਅਡੋਲਾ,
ਸਤਿਗੁਰੂ ਸਾਹਿਬ ਜੀ ਰਾਏ ਬੁਲਾਰ ਦਾ ਪਿਆਰ ਵੇਖ ਕਰਕੇ ਹਿੱਲੇ ਨਹੀਂ, ਅਡੋਲ ਬੈਠੇ ਰਹੇ ਹਨ।
ਬਹੁਰ ਵਿਆਹ ਕੀ ਸ਼ੁਭ ਕਰਤੂਤਾ,
ਵਿਆਹ ਦਾ ਸ਼ੁਭ ਕਾਰਜ ਹੋਇਆ ਸੀ।
ਬੁਝਦ ਪਇਓ ਰਾਏ ਮਤ ਪੂਤਾ,
ਪਵਿੱਤਰ ਮਤ ਵਾਲਾ ਰਾਏ ਬੁਲਾਰ ਸਤਿਗੁਰਾਂ ਦੇ ਕੋਲੋਂ ਪੁੱਛਣ ਲੱਗਾ ਹੈ।
ਮਰਦਾਨਾ ਬੋਲੂ ਤੇ ਕਾਲਾ,
ਮਰਦਾਨਾ ਜੀ ਉਦੋਂ ਨਾਲ ਸਨ ਤੇ ਉਸ ਵਕਤ ਭਾਈ ਮਰਦਾਨਾ ਜੀ ਕਹਿਣ ਲੱਗੇ ਹਨ,
ਸਭ ਪ੍ਰਤਾਪ ਤੇ ਸੁਣੋ ਭੁਪਾਲਾ,
ਐ ਰਾਜਨ ਆਪ ਜੀ ਦੇ ਪ੍ਰਤਾਪ ਦੇ ਨਾਲ
ਪੁਰ ਸੁਲਤਾਨ ਬਹੁਤ ਜਸ ਛਾਇਆ,
ਸੁਲਤਾਨਪੁਰ ਦੇ ਵਿੱਚ ਬਹੁਤ ਜ਼ਿਆਦਾ ਭਾਰੀ ਵਿਆਹ ਦਾ ਜਿਹੜਾ ਜਸ ਛਾ ਗਿਆ ਹੈ।
ਨਰ ਨਾਰਨ ਘਰ ਘਰ ਪ੍ਰਤ ਗਾਵਾ,
ਘਰਾਂ ਘਰਾਂ ਦੇ ਵਿੱਚ ਮਨੁੱਖਾਂ ਤੇ ਇਸਤਰੀਆਂ ਨੇ ਸਤਿਗੁਰਾਂ ਦੀ ਵਡਿਆਈ ਕੀਤੀ ਹੈ।
ਦੌਲਤ ਖਾਨ ਦੀਨ ਜੋ ਚਾਹ,
ਸੁਲਤਾਨਪੁਰ ਦਾ ਜਿਹੜਾ ਰਾਜਾ ਦੌਲਤ ਖਾਨ ਲੋਧੀ ਸੀ, ਉਹਦੇ ਕੋਲੋਂ ਵੀ ਜਿਹੜੀ ਚੀਜ਼ ਮੰਗੀ ਹੈ ਉਹਨੇ ਖੁਸ਼ ਹੋ ਕੇ ਕੇ ਦਿੱਤੀ ਹੈ।
ਹੋਰ ਵਸਤੂ ਲੀਨੀ ਤੇ ਪਾਹਾ,
ਵਿਆਹ ਦੇ ਵਾਸਤੇ ਉਹਦੇ ਕੋਲ ਵੀ ਬਹੁਤ ਵਸਤੂਆਂ ਪ੍ਰਾਪਤ ਹੋਈਆਂ ਹਨ।
ਤੇ ਪੌਣੋ ਚੜ ਚਲੀ ਬਰਾਤਾਂ,
ਫਿਰ ਸੁਲਤਾਨਪੁਰ ਦੇ ਵਿਚੋਂ ਬਰਾਤ ਚੜ ਕਰਕੇ ਅੱਗੇ ਚੱਲੀ ਹੈ।
ਕਿਨੋ ਜਾਏ ਟੁਕਾਊ ਸੁਹਾਤ,
ਉਹਦੀ ਸੋਭ ਨਿਕ ਟੁਕਾ ਸ੍ਰੀ ਮੂਲ ਚੰਦ ਖੱਤਰੀ ਜੀ ਦੇ ਘਰ ਵਿਚ ਜਾ ਕੇ ਕੀਤਾ ਹੈ।
ਖਰਚੂ ਕਾਲੂ ਦਰਬੂ ਵਿਸਾਲਾ,
ਬਾਬੇ ਕਾਲੂ ਨੇ ਆਪਣੇ ਇਕਲੌਤੇ ਪੁੱਤਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਵਿਆਹ ਦੇ ਵਿਚ ਬਹੁਤ ਭਾਰੀ ਧਨ ਖਰਚਿਆ ਹੈ।
ਉਤਸਵ ਭਾ ਸੁੱਟ ਤੇ ਕਾਲਾ,
ਇਸ ਤਰੀਕੇ ਨਾਲ ਬੜਾ ਸੁੰਦਰ ਹੀ ਉਤਸ਼ਾਹ ਹੋਇਆ ਉਸ ਵਕਤ।
ਦੋਵੇਂ ਦਿਸ਼ ਨੇ ਰਸ ਆਤਸ਼ਾ ਰਾਖਾ,
ਪਰਿਵਾਰਾਂ ਨੇ ਆਪਸ ਵਿਚ ਬੜਾ ਪ੍ਰੇਮ ਕੀਤਾ ਹੈ।
ਜਿਨਕੇ ਮਨ ਜਸ ਕੇ ਅਮਲਾਕਾ,
ਜਿਨ੍ਹਾਂ ਦੇ ਮਨ ਦੇ ਵਿਚ ਜਸ ਵਡਿਆਈ ਦੀ ਇੱਛਾ ਸੀ ਕਿ ਲੋਕੀ ਕਹਿਣ ਵੀ ਬੜਾ ਸੋਹਣਾ ਵਿਆਹ ਹੋਇਆ ਹੈ।
ਮੁੱਖ ਮੁਝ ਦੇਖਦ ਪੇ ਵਿਆਹ ਕਣੇ,
ਭਾਈ ਬਾਲਾ ਜੀ ਕਹਿੰਦੇ ਮੇਰੇ ਵੇਖਦਿਆਂ ਵੇਖਦਿਆਂ ਦੁਨੀਆਂ ਵਿਚ ਬੜੇ ਵਿਆਹ ਹੋਏ ਹਨ।
ਵਿਪਰ ਸੋ ਬਾਹਜ ਬੈਸ ਵਡੇਰੇ,
ਬ੍ਰਾਹਮਣਾਂ ਦੇ ਕਸ਼ਤਰੀਆਂ ਦੇ ਵੈਸਾਂ ਦੇ ਵੱਡੇ ਵੱਡੇ ਲੋਕਾਂ ਦੇ ਵਿਆਹ ਹੋਏ ਹਨ।
ਆਤ ਉਤਸਵ ਮੈਂ ਸੁਣਾ ਨਾ ਦੇਖਾ,
ਇਸ ਤਰ੍ਹਾਂ ਦਾ ਸਤਿਗੁਰਾਂ ਦਾ ਵਿਆਹ ਹੋਇਆ ਨਾ ਮੈਂ ਇਹੋ ਜਿਹਾ ਕਦੇ ਵੇਖਿਆ ਤੇ ਨਾ ਕਦੇ ਸੁਣਿਆ ਹੈ।
ਜਸ ਇਸ ਮੈਂ ਪਾ ਮੂਦ ਬਸ਼ਿਕਾ,
ਬਹੁਤ ਭਾਰੀ ਆਨੰਦ ਹੋਇਆ, ਬੜਾ ਸੋਹਣਾ ਵਿਆਹ ਹੋਇਆ ਹੈ।
ਸੁਣ ਬੁਲਾਰ ਮਨ ਤਨ ਸੁਖ ਪਾਵਾ
ਕਰਕੇ ਭਾਈ ਮਰਦਾਨਾ ਜੀ ਤੋਂ ਇਸ ਤਰ੍ਹਾਂ ਦੇ ਬਚਨ ਦੇ ਰਾਏ ਬੁਲਾਰ ਨੇ ਮਨ ਅਤੇ ਤਨ ਦੇ ਵਿਚ ਬੜਾ ਭਾਰੀ ਸੁਖ ਪ੍ਰਾਪਤ ਕੀਤਾ ਹੈ।
ਸਾਧੂ ਸਾਧੂ ਕਾਲੂ ਪ੍ਰਤ ਗਾਵ,
ਬਾਬੇ ਕਾਲੂ ਜੀ ਦੇ ਤਾਈ ਉਸ ਨੇ ਸ਼ਾਬਾਸ਼ ਸ਼ਾਬਾਸ਼ ਕਹਿਣਾ ਕੀਤਾ ਹੈ।
ਸ੍ਰੀ ਬੇਦੀ ਕੋਲ ਕਲਸ ਸੁਹਾਵ,
ਬੇਦੀ ਕੋਲ ਦੇ ਕਲ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੋਭਨੀਕ,
ਹਰ ਪ੍ਰਕਾਰ ਮਿਲ ਕੀ ਘਰ ਆਵ,
ਆਪਣੇ ਪਿਆਰੇ ਰਾਏ ਬੁਲਾਰ ਨੂੰ ਮਿਲ ਕਰਕੇ ਘਰ ਆ ਗਏ ਹਨ।
ਦਿੰਜਨ ਨਿਜ ਕਰ ਜਨਨ ਸਵਾਰੇ,
ਮਾਤਾ ਤ੍ਰਿਪਤਾ ਜੀ ਨੇ ਆਪਣੇ ਹੱਥਾਂ ਦੇ ਨਾਲ ਭੋਜਨ ਤਿਆਰ ਕੀਤਾ ਹੈ।
ਬੈਠ ਨਿਗਟ ਕਰ ਨਿਹੋ ਜਵਾਰੇ,
ਸਤਿਗੁਰਾਂ ਦੇ ਕੋਲ ਬੈਠ ਕੇ ਮਾਤਾ ਤ੍ਰਿਪਤਾ ਜੀ ਨੇ ਭੋਜਨ ਛਕਾਉਣਾ ਕੀਤਾ ਸਤਿਗੁਰਾਂ ਨੂੰ।
ਰੁਚਿਰ ਅਸਨ ਜੋ ਅਜੂ ਕਿਰਪਾਲ,
ਇਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਵਾਦਲਾ ਭੋਜਨ ਛਕਿਆ ਹੈ।
ਗਏ ਤਲਪ ਪਰ ਮਿਰਦਲੂ ਵਿਸਾਲਾ,
ਬਹੁਤ ਹੀ ਕੋਮਲ ਜਿਹੜੀ ਸੇਜਾ ਤਿਆਰ ਸੀ ਉਹਦੇ ਉੱਪਰ ਮਹਾਰਾਜ ਬਿਰਾਜਮਾਨ ਹੋ ਗਏ ਹਨ।
ਜਾਮ ਨਿਸਾ ਬੀਤੀ ਕੀਏ ਸਨ,
ਜਾਮ ਨਿਸਾ ਬੀਤੀ ਜਦੋਂ ਇੱਕ ਪਹਿਰ ਰਾਤ ਦਾ ਬਤੀਤ ਹੋ ਗਿਆ, ਤਿੰਨ ਘੰਟਿਆਂ ਦਾ ਇੱਕ ਪਹਿਰ ਹੁੰਦਾ ਹੈ, ਜਦੋਂ ਇੱਕ ਪਹਿਰ ਬਤੀਤ ਹੋ ਗਿਆ ਤਿੰਨ ਘੰਟੇ, 6 ਵਜੇ ਰਾਤ ਸ਼ੁਰੂ ਹੋ ਜਾਂਦੀ ਹੈ, 6 ਵਜੇ ਤੋਂ ਜਦੋਂ ਇੱਕ ਪਹਿਰ ਬਤੀਤ ਹੋਇਆ 9 ਵਜੇ ਨੇ, 9 ਵਜੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਹੋ ਗਏ ਹਨ।
ਰਹੀ ਜਾਮ ਜਾਗੇ ਪੁੰਗੋਨ ਐਨ,
ਇੱਕ ਪਹਿਰ ਰਹਿੰਦਿਆਂ ਉੱਠ ਪਏ ਨੇ, ਹੁਣ 6 ਵਜੇ ਤੱਕ ਹੀ ਰਾਤ ਹੁੰਦੀ ਹੈ, ਛੇ ਤੋਂ ਲੈ ਕੇ 6-12 ਘੰਟੇ ਦੀ ਰਾਤ, 4 ਪਹਿਰਾਂ ਦੀ, ਇੱਕ ਪਹਿਰ ਬਤੀਤ ਕਰਕੇ 9 ਵਜੇ ਮਹਾਰਾਜ ਬਿਰਾਜਮਾਨ ਹੋ ਗਏ ਨੇ, ਇੱਕ ਪਹਿਰ ਰਹਿੰਦਿਆਂ ਰਾਤ ਉੱਠ ਪਏ ਨੇ, 3 ਵਜੇ ਸੱਚੇ ਪਾਤਸ਼ਾਹ ਜੀ ਉੱਠ ਪਏ ਸਵੇਰੇ ਅੰਮ੍ਰਿਤ ਵੇਲੇ,
ਕ੍ਰਮ ਕ੍ਰਮ ਸੋਚ ਕੀ ਇਸ਼ਨਾਨਾ,
ਫਿਰ ਸਤਿਗੁਰੂ ਸਾਹਿਬ ਜੀ ਨੇ ਉੱਠ ਕਰਕੇ ਹੌਲੀ ਹੌਲੀ ਧੀਰੇ ਧੀਰੇ ਇਸ਼ਨਾਨ ਕੀਤਾ ਹੈ।
ਪਹਿਰੇ ਚੀਰ ਸਰੀਰ ਸੁਹਾਨਾ,
ਸਰੀਰ ਦੇ ਉੱਪਰ ਬਹੁਤ ਹੀ ਸੋਹਣੇ ਕੱਪੜੇ ਪਾਏ ਹਨ।
ਕਹੀ ਪੂਰ ਜਸ ਜਾਸ ਪਵਿੱਤਰਾ,
ਫਿਰ ਜਦੋਂ ਸਵੇਰ ਹੋਈ ਹੈ ਜਿਨ੍ਹਾਂ ਦਾ ਜਸ ਬੜਾ ਪਵਿੱਤਰ ਹੈ,
ਵੈਸੇ ਸੋਹਤ ਭਵਨ ਬਚਿੱਤਰਾ,
ਘਰ ਦੇ ਵਿਚ ਬੈਠੇ ਹੋਏ ਸਤਿਗੁਰੂ ਸਾਹਿਬ ਜੀ ਬੜੇ ਸੋਭ ਰਹੇ ਹਨ।
ਬੁਲਾਏ ਪ੍ਰੋਧਾ ਹਰਦਵਾਲ ਹਰਜਾਲਾ,
ਉਸ ਵਕਤ ਜਿਹੜਾ ਬ੍ਰਾਹਮਣ ਸੀ ਪ੍ਰੋਧਾ ਸੀ ਕੁਲ ਦਾ ਪ੍ਰੋਹਿਤ ਹਰਦਿਆਲ, ਉਸ ਨੂੰ ਸਤਿਗੁਰਾਂ ਨੇ ਬੁਲਾਇਆ ਹੈ।
ਸ੍ਰੀ ਮੁਖ ਬੋਲੇ ਗਿਰਾ ਰਸਾਲਾ,
ਗੁਰੂ ਸਾਹਿਬ ਜੀ ਉਸ ਨੂੰ ਬੁਲਾ ਕਰਕੇ ਆਪਣੇ ਸੋਹਣੇ ਮੁਖੜੇ ਤੋਂ ਸੁੰਦਰ ਬਚਨ ਕਹਿਣ ਲੱਗੇ ਹਨ।
ਜਾਚੋ ਜੋ ਮਨ ਮੈਂ ਹੋਏ ਲਾਲਸ,
ਪੰਡਿਤ ਸੀ ਜਿਹੜਾ ਬ੍ਰਾਹਮਣ ਸੀ ਉਹਦੇ ਮਨ ਵਿਚ ਬੜੀ ਭਾਰੀ ਸ਼ਰਧਾ ਸੀ, ਕਿਉਂਕਿ ਇੱਕ ਭਵਿੱਖਤ ਪ੍ਰਾਣ ਹੈ ਇਹਨਾਂ ਦੇ ਹਿੰਦੂਆਂ ਦੇ ਵਿਚ 18 ਦੇ ਵਿਚੋਂ, ਤੇ ਉਹਦੇ ਵਿਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਅਵਤਾਰ ਪੁਰਬ ਦੀ ਕਥਾ ਲਿਖੀ ਹੋਈ ਕਿ ਪਰਮੇਸ਼ਰ ਦਾ ਅਵਤਾਰ ਗੁਰੂ ਨਾਨਕ ਰੂਪ ਧਾਰ ਕੇ ਦੁਨੀਆਂ ਤੇ ਆਵੇਗਾ। ਉਹਨੇ ਪੜਿਆ ਸੀ ਤੇ ਜਦੋਂ ਮਹਾਰਾਜ ਦਾ ਜਨਮ ਹੋਇਆ ਸੀ ਬਾਬੇ ਕਾਲੂ ਨੇ ਉਹਨੂੰ ਬੁਲਾਇਆ ਸੀ, ਸਤਿਗੁਰਾਂ ਦੇ ਅੰਗ ਪੈਰ ਵੇਖ ਕਰਕੇ ਮਸਤਕ ਵੇਖ ਕਰਕੇ ਉਹਨੇ ਜਾਣ ਲਿਆ ਸੀ ਕਿ ਆਮ ਆਦਮੀ ਨਹੀਂ ਅਵਤਾਰੀ ਪੁਰਸ਼ ਨੇ। ਉਦੋਂ ਸਤਿਗੁਰੂ ਸਾਹਿਬ ਜੀ ਬੋਲਦੇ ਨਹੀਂ ਸਨ ਕਿਉਂਕਿ ਸਰੀਰ ਛੋਟਾ ਸੀ, ਬਚਪਨ ਦੇ ਵਿਚ ਸਨ, ਥੋੜੇ ਦਿਨਾਂ ਦੇ ਸਨ ਉਦੋਂ ਮਹਾਰਾਜ, ਤੇ ਮਨ ਵਿਚ ਇਸ ਨੇ ਇਹ ਸੰਕਲਪ ਕੀਤਾ ਸੀ, ਅਰਦਾਸ ਕੀਤੀ ਸੀ, ਮਹਾਰਾਜ ਜੇ ਤੁਸੀਂ ਆਪ ਜੀ ਅਵਤਾਰ ਹੋ ਤਾਂ ਮੇਰੇ ਸਰੀਰ ਨੂੰ ਰੱਖੋ। ਉਦੋਂ ਬਿਰਧ ਸਨ ਬਹੁਤ ਪੰਡਿਤ ਹਰਦਿਆਲ ਜੀ, ਤੇ ਕਹੇ ਮਹਾਰਾਜ ਨੂੰ ਕਹਿਣ ਲੱਗੇ ਕਿ ਮੇਰਾ ਸਰੀਰ ਜਿੰਨਾ ਚਿਰ ਤੱਕ ਆਪ ਜੀ ਜਵਾਨ ਨਹੀਂ ਹੁੰਦੇ ਉਹਨਾਂ ਚਿਰ ਤੱਕ ਮੈਂ ਮਰਾਂ ਨਾ। ਇਹਦੇ ਕਹਿਣ ਦਾ ਭਾਵ ਸੀ ਮੈਂ ਮਹਾਰਾਜ ਦੇ ਕੋਲੋਂ ਉਪਦੇਸ਼ ਲੈ ਕੇ ਆਪਣੀ ਮੁਕਤੀ ਕਰਾ ਕੇ ਫਿਰ ਦੁਨੀਆਂ ਤੋਂ ਜਾਵਾਂ। ਇਸ ਤਰੀਕੇ ਨਾਲ ਮਹਾਰਾਜ ਨੇ ਉਹਦੀ ਇੱਛਾ ਪੂਰੀ ਕੀਤੀ, ਉਹ ਮਰਿਆ ਨਹੀਂ ਹੈ। ਸਤਿਗੁਰਾਂ ਦਾ ਵਿਆਹ ਵੀ ਹੋ ਗਿਆ ਮਹੱਲੇ ਚ ਆਉਂਦਾ ਤੇ ਮਹਾਰਾਜ ਦੀ ਉਹਦੀ ਇੱਛਾ ਪੂਰੀ ਕਰਨ ਦੇ ਵਾਸਤੇ ਉਹਨੂੰ ਸੱਦਿਆ ਤੇ ਉਹਨੂੰ ਮਹਾਰਾਜ ਕਹਿਣ ਲੱਗੇ ਐ ਹਰਦਿਆਲ ਜੀ ਬ੍ਰਾਹਮਣ ਜੀ ਪੰਡਿਤ ਜੀ ਤੁਹਾਡੇ ਮਨ ਦੇ ਵਿੱਚ ਜੋ ਇੱਛਾ ਹੈ ਸਾਡੇ ਕੋਲ ਉਹ ਮੰਗਣਾ ਕਰੋ
ਲੇਹੂ ਅਵੈ ਸੋ ਕਰੋ ਨਾ ਆਲਸ
ਆਲਸ ਨਾ ਕਰੋ ਜੋ ਵੀ ਤੁਹਾਡੇ ਮਨ ਦੇ ਵਿੱਚ ਇੱਛਾ ਸਾਡੇ ਕੋਲੋਂ ਪ੍ਰਾਪਤ ਕਰ ਲਵੋ
ਬੋਲੂ ਨਿਜ ਹਰਦਿਆਲ ਪ੍ਰਵੀਨ
ਹਰਦਿਆਲ ਬ੍ਰਾਹਮਣ ਜਿਹੜਾ ਪੰਡਿਤ ਬੜਾ ਸਿਆਣਾ ਸੀ ਉਹ ਕਹਿਣ ਲੱਗਾ ਸਤਿਗੁਰਾਂ ਨੂੰ
ਆਦ ਰੂਪ ਤੁਮ ਦਾਨੀ ਤੀਨਾ
ਸੱਚੇ ਪਾਤਸ਼ਾਹ ਜੀ ਆਪ ਆਦ ਰੂਪ ਹੋ ਦੁਨੀਆਂ ਜਦੋਂ ਨਹੀਂ ਸੀ ਬਣੀ ਸਭ ਤੋਂ ਪਹਿਲੇ ਪਹਿਲੋਂ ਦੇ ਹੋ ਪਰਮੇਸ਼ਰ ਦਾ ਸਰੂਪ ਆਦ ਪਰਮੇਸ਼ਰ ਹੈ ਪਰਮੇਸ਼ਰ ਦੇ ਸਰੂਪ ਹੋ ਅਤੇ ਗਰੀਬਾਂ ਦਾਨੀਆਂ ਗਰੀਬਾਂ ਨੂੰ ਦਾਨ ਦੇਣ ਵਾਲੇ ਹੋ
ਰਾਵ ਰਜਤੀ ਲਖਾਵਣ ਕਿਨੇ
ਆਪ ਜੀ ਨੇ ਜਣਾਉਣਾ ਕੀਤੀ ਮੈਂ ਉਨੀ ਜਾਣੀ ਹੈ
ਦਿੱਤੀ ਮਹਿਮਾ ਮੈਂ ਲੱਖ
ਮਹਿਮਾ ਮੈਂ ਜਿੰਨੀ ਆਪ ਜੀ ਨੇ ਜਣਾਈ ਹੈ ਉਨੀ ਮੈਂ ਜਾਣੀ ਹੈ
ਅਪਰ ਨਰਨ ਸੀ ਮਤ ਮੁਰ ਨਾ
ਹੋਰ ਮਨੁੱਖਾਂ ਦੇ ਵਰਗੀ ਮੇਰੀ ਮਤ ਨਹੀਂ ਹੈ
ਕਰੈ ਜੇ ਭਾਵਨ ਨਰ ਤਬ ਮਾਹੀ
ਜਿਹੜੇ ਮਨੁੱਖ ਹੋਰ ਜਿਹੜੇ ਮਨੁੱਖ ਨੇ ਆਪ ਜੀ ਦੇ ਵਿੱਚ ਜਿਵੇਂ ਉਹਨਾਂ ਦੇ ਮਨ ਵਿੱਚ ਉਹ ਧਾਰਨ ਭਾਵਨਾ ਧਾਰਦੇ ਨੇ ਮੇਰੇ ਮਨ ਵਿੱਚ ਉਸ ਤਰ੍ਹਾਂ ਨਹੀਂ ਹੈ
ਕਾਰਨ ਕਾਰਜ ਜੋ ਆਧਾਰਾ
ਕਾਰਨ ਤੇ ਕਾਰਜ ਦੋ ਗੱਲਾਂ ਹੁੰਦੀਆਂ ਕੋਈ ਵੀ ਗੱਲ ਹੁੰਦੀ ਕੋਈ ਵੀ ਕੰਮ ਹੁੰਦਾ ਦੁਨੀਆਂ ਵਿੱਚ ਉਹਦੇ ਦੋ ਚੀਜ਼ਾਂ ਹੁੰਦੀਆਂ ਨੇ ਕਾਰਨ ਕੋਈ ਵੀ ਕਾਰਜ ਹੁੰਦਾ ਉਹਦੇ ਪਿੱਛੇ ਕਾਰਨ ਹੁੰਦਾ ਕੋਈ ਵੀ ਤੇ ਦੋ ਕਾਰਨ ਹੁੰਦੇ ਨੇ ਉਪਾਦਾਨ ਤੇ ਨਿਮਿਤ ਕਾਰਨ ਇਸੇ ਤਰ੍ਹਾਂ ਦੋਵੇਂ ਕਾਰਨਾਂ ਦੇ ਆਪ ਜੀ ਕਾਰਜ ਸਰੂਪ ਹੋ ਤੇ ਇਹਨਾਂ ਦੇ ਆਸਰੇ ਹੋ
ਸਭ ਕੋ ਕਰਤਾ ਜਿਤੋ ਪਸਾਰਾ
ਪਸਾਰਾ ਦੁਨੀਆਂ ਦਾ ਸ੍ਰਿਸ਼ਟੀ ਦਾ ਖੰਡਾਂ ਬ੍ਰਹਿਮੰਡਾਂ ਦਾ ਸਾਰਿਆਂ ਨੂੰ ਆਪ ਜੀ ਬਣਾਉਣ ਵਾਲੇ ਹੋ
ਪਰਮੇਸ਼ਰ ਪਾਰ ਬ੍ਰਹਮ ਪੁਰਾਤਨ
ਅਤੇ ਪ੍ਰਕਿਰਤੀ ਦੇ ਪਾਰਾਵਰ ਤੋਂ ਬ੍ਰਹਮ ਵਿਆਪਕ ਸਰੂਪ ਹੋ ਅਤੇ ਪੁਰਾਤਨ ਹੋ ਅਤੇ ਪਰਮ ਈਸ਼ਰ ਸਾਰਿਆਂ ਤੋਂ ਵੱਡੇ ਈਸ਼ਰ ਹੋ
ਪਰਮ ਪਰਾਵਰ ਨਾਥ ਸਨਾਤਨ
ਅਤੇ ਵੱਡਿਆਂ ਤੋਂ ਵੱਡੇ ਜਿਹੜੇ ਦੇਵਤੇ ਹਨ ਉਹਨਾਂ ਦੇ ਵੀ ਆਪ ਜੀ ਮਾਲਕ ਹੋ ਅਤੇ ਸਨਾਤਨ ਆਪ ਜੀ ਪੁਰਾਤਨ ਹੋ
ਸਹਿ ਸੱਚ ਦਾ ਆਨੰਦ ਮੁਕੰਦਾ
ਅਤੇ ਮੁਕਤੀ ਦਾਤੇ ਹੋ ਸੱਚ ਦਾ ਆਨੰਦ ਸਤ ਚਿਤ ਆਨੰਦ ਸਰੂਪ ਹੋ
ਸਭ ਲੀਲਾ ਭਗਤਨ ਸੁਖ ਕੰਦਾ
ਅਤੇ ਤ੍ਰਈ ਕਾਲਾ ਬਾਦ ਸਰੂਪ ਹੋ ਆਪ ਜੀ ਦੀ ਜਿਹੜੀ ਲੀਲਾ ਹੈ ਭਗਤਾਂ ਨੂੰ ਸੁਖ ਦਿੰਦੀ ਹੈ
ਜਗ ਪਵਿੱਤ ਜਵੈ ਤੁਮ ਦੀਨੋ
ਆਪ ਜੀ ਨੂੰ ਜੰਜੂ ਪਵਾਉਣ ਦੇ ਵਾਸਤੇ ਆਇਆ ਸੀ ਉਦੋਂ ਆਪ ਜੀ ਨੇ ਮੈਨੂੰ ਉਪਦੇਸ਼ ਦਿੱਤਾ ਸੀ
ਸਭ ਕੋ ਮਾਮੂ ਮਨ ਸਥਿਰ ਕੀਨੋ
ਉਦੋਂ ਤੋਂ ਲੈ ਕਰਕੇ ਮੈਂ ਆਪਣੇ ਮਨ ਨੂੰ ਟਿਕਾ ਕੇ ਰੱਖਿਆ ਇਸ ਤਰ੍ਹਾਂ ਇਹ ਹਰਦਿਆਲ ਜਿਹੜਾ ਪ੍ਰੋਤ ਸੀ ਬ੍ਰਾਹਮਣ ਸੀ ਸਤਿਗੁਰਾਂ ਦੇ ਅੱਗੇ ਬੇਨਤੀਆਂ ਕਰਿਆ ਤੇ ਮੁਕਤੀ ਦੀ ਦਾਤ ਮਹਾਰਾਜ ਦੇ ਕੋਲੋਂ ਮੰਗੇਗਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਿਉਂਦੇ ਜੀ ਬ੍ਰਹਮ ਗਿਆਨ ਦੀ ਦਾਤ ਬਖਸ਼ ਕੇ ਜੀਵਨ ਮੁਕਤੀ ਦੀ ਦਾਤ ਬਖਸ਼ ਕੇ ਨਿਹਾਲ ਨਿਹਾਲ ਕਰਨਗੇ ਤੇ ਫਿਰ ਸੱਚੇ ਪਾਤਸ਼ਾਹ ਜੀ ਕਹਿਣਗੇ ਕਿ ਤੇਰਾ ਥੋੜੇ ਦਿਨਾਂ ਨੂੰ ਸਰੀਰ ਛੱਡ ਜਾਣਾ ਹੈ ਇਸ ਤਰ੍ਹਾਂ ਇਹਨੂੰ ਕਿਰਤਾਰਥ ਕਰਨਗੇ ਉਹ ਆਪਾਂ ਬਾਕੀ ਕਥਾ ਆਉਣ ਵਾਲੇ ਦਿਨਾਂ ਸ਼ਰਵਣ ਕਰਾਂਗੇ ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁਲਾਂ ਦੀਆਂ ਮਾਫੀਆਂ ਬਖਸ਼ਣੀਆਂ ਜੀ ਸਤਿਗੁਰਾਂ ਦਾ ਇਤਿਹਾਸ ਜੀਵਨ ਕੌਤਕ ਆਗਾਧ ਬੋਧ ਨੇ ਚਾਰਾ ਕਰਦੇ ਹੋਈਆਂ ਭੁੱਲਾਂ ਦੀਆਂ ਮੁਆਫੀਆਂ ਆਪ ਸਾਰੀ ਸੰਗਤ ਅਤੇ ਸਤਿਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ ਬਖਸ਼ ਲੈਣਾ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਵਿਚਾਰਾਂ ਕਰਨ ਦੀ ਦਾਤ ਬਖਸ਼ਣੀ ਜੀ ਹੋਈਆਂ ਭੁੱਲਾਂ ਦੀਆਂ ਮੁਆਫੀਆਂ ਫਤਿਹ ਬੁਲਾਈਏ ਜੀ ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।